ਭਾਵ ਕਿ ਮਨੁੱਖ ਦੇ ਅੰਦਰ ਹੰਗਤਾ ਆ ਜਾਂਦੀ ਹੈ ਕਿ ਮੇਰੇ ਕੋਲ ਧਨ ਹੈ, ਮੇਰੇ ਕੋਲ ਮਾਇਆ ਹੈ, ਮੇਰੇ ਕੋਲ ਰੋਕੜੀ ਹੈ। ਤੋ ਇਸ ਕਰਕੇ ਬੰਦਾ ਜਦੋਂ ਗੁਰੂ ਦੇ ਕੋਲ ਆਉਂਦਾ ਹੈ ਤਾਂ ਮਾਇਆ ਦਾ ਹੰਕਾਰ ਵੀ ਉਹਨੂੰ ਸਾਧ ਸੰਗਤ ਉਹਦੇ ਪ੍ਰਬਲ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ, ਅੰਤਰ ਜੋਰ ਹਉਮੈ ਤਨ ਮਾਇਆ। ਅੰਦਰ ਜੋਰ ਹੁੰਦਾ ਹੈ ਉਹਦੇ ਹਉਮੈ ਦਾ, ਹੰਕਾਰ ਦਾ, ਕਿ ਮੈਂ ਬਹੁਤ ਵੱਡਾ ਹਾਂ, ਮੇਰੇ ਕੋਲ ਤਾਂ ਬਹੁਤ ਧਨ ਹੈ। ਕੋਈ ਮਾਇਆ ਕਰਕੇ ਵੱਡਾ ਨਹੀਂ ਹੁੰਦਾ। ਗੁਰਮੁਖੋ, ਮਹਾਰਾਜ ਦੀ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਕੌਣ ਵੱਡਾ ਮਾਇਆ ਵਡਿਆਈ। ਪਰ ਸਤਿਗੁਰ ਕਹਿੰਦੇ, ਸੇ ਵੱਡਾ ਜਿਹਨੇ ਨਾਮ ਲਿਵ ਲਾਈ। ਜਿਨ੍ਹਾਂ ਨੇ ਨਾਮ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਆਪਣੀ ਲਿਵ ਲਾਈ ਹੋਈ ਹੈ, ਸਿਮਰਨ ਕਰਦੇ ਹਨ, ਨਾਮ ਜਪਦੇ ਹਨ, ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰ ਨਾਜ਼ਰ ਰੱਖਿਆ ਹੈ, ਤੇ ਅਸਲ ਦੇ ਵਿੱਚ ਉਹ ਵੱਡਾ ਹੈ। ਦੁਨੀਆਂ ਦੇ ਸਾਰੇ ਸਾਧ ਸੰਗਤ ਜਿਸ ਤਰ੍ਹਾਂ ਸਹਿਣ ਨਾਈ ਬੁਤਕਾਰੀਆ, ਘਰ ਘਰ ਸੁਣਿਆ, ਹਿਰਦੈ ਵਸਿਆ, ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਉਹ ਤਾਂ ਗਰੀਬ ਸਨ ਸਾਧ ਸੰਗਤ ਜੀ, ਇਹ ਸੈਣ ਜੀ ਤਾਂ ਨਾਈ ਸਨ, ਉਹਨਾਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਪਰ ਇਹ ਮਨੁੱਖ ਜਿਹੜਾ ਹੈ, ਜਿਹੜਾ ਮਾਇਆਧਾਰੀ ਮਨੁੱਖ ਹੈ, ਜਿਹਦੇ ਕੋਲ ਚਾਰ ਛਿਲੜਾਂ ਹਨ, ਉਹ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਅੰਤਰ ਜੋਰ ਹਉਮੈ ਤਨ ਮਾਇਆ। ਤੇ ਸਾਧ ਸੰਗਤ ਅੰਦਰ ਹਿਰਦੇ ਚ ਉਹਦੇ ਜੋਰ ਹੁੰਦਾ ਹੈ ਮਾਇਆ ਦਾ, ਤੇ ਤਨ ਜਿਹੜਾ ਹੈ ਉਹਦੇ ਉੱਤੇ ਵੀ ਮਾਇਆ ਕਰਕੇ ਸਾਧ ਸੰਗਤ ਜੀ ਆਪਣਾ ਸੋਹਣੇ ਵਸਤਰ ਪਾਉਂਦਾ ਹੈ, ਲੋਕਾਂ ਨੂੰ ਵਿਖਾਉਂਦਾ ਹੈ, ਆਪਣਾ ਵਿਖਾਵਾ ਕਰਦਾ ਹੈ। ਕੂੜੀ ਆਵੈ ਜਾਵੇ, ਕੂੜੀ ਆਵੈ ਜਾਏ। ਕੂੜੀ ਦਾ ਮਤਲਬ ਹੁੰਦਾ ਝੂਠ, ਝੂਠ ਦਾ ਮਤਲਬ ਹੁੰਦਾ ਵਿਖਾਵਾ। ਵਿਖਾਵਾ ਜ਼ਰੂਰ ਕਰਦਾ ਹੈ ਸਾਧ ਸੰਗਤ ਜੀ। ਜਿਹੜਾ ਮਾਇਆਧਾਰੀ ਉਹ ਸੋਚਦਾ ਹੈ ਕਿ ਸ਼ਾਇਦ ਮੈਂ ਮਾਇਆ ਨਾਲ ਰੱਬ ਨੂੰ ਮਿਲ ਲਵਾਂ, ਮੈਂ ਮਾਇਆ ਦੇ ਨਾਲ ਮੈਂ ਇਸੇ ਤਰ੍ਹਾਂ ਦੁਨੀਆਂ ਨੂੰ ਪ੍ਰਾਪਤ ਕਰ ਲਵਾਂ, ਮਾਇਆ ਨਾਲ ਮੈਂ ਸੰਗਤ ਜਿਹੜੀ ਆ ਉਹਦੇ ਚੋਂ ਮੈਂ ਲਾਹਾ ਲੈ ਲਵਾਂ, ਮਾਇਆ ਕਰਕੇ ਭਾਵ ਕਿ ਮੇਰੇ ਕੋਲ ਬਹੁਤ ਜ਼ਿਆਦਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮੇਰੇ ਤੇ ਪ੍ਰਸੰਨ ਹੋ ਜਾਣਗੇ। ਤੇ ਜੇ ਇਸ ਤਰ੍ਹਾਂ ਕੋਈ ਆਇਆ ਸੀ ਭਗਤ ਕਬੀਰ ਜੀ ਦੇ ਕੋਲ, ਆਣ ਕੇ ਮਾਇਆਧਾਰੀ ਆਣ ਕੇ ਸੋਨੇ ਦਾ ਥਾਲ ਭਰ ਕੇ ਕਹਿੰਦਾ, ਭਗਤ ਜੀ ਆ ਕਿਰਪਾ ਕਰੋ ਮੈਨੂੰ ਨਾਮ ਦਿਓ, ਤੇ ਮਾਇਆ ਦਾ ਥਾਲ ਭਰ ਕੇ ਦਿੱਤਾ ਨਾ ਜਦੋਂ ਭਗਤ ਜੀ ਨੂੰ। ਭਗਤ ਜੀ ਨੇ ਫਿਰ ਉੱਥੇ ਸ਼ਬਦ ਉਚਾਰਿਆ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਿ ਇਸੇ ਤਰ੍ਹਾਂ ਵਿਖਾਵੇ ਮਾਤਰ ਆਉਂਦਾ ਹੈ ਮਨੁੱਖ ਕਿ ਮੈਂ ਗੁਰੂ ਦੇ ਕੋਲ ਆਉਣਾ ਹਾਂ, ਮਨ ਕਰਕੇ ਉਹ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਨਿਉਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਜੋਰ ਹਉਮੈ ਤਨ ਮਾਇਆ, ਕੂੜੀ ਆਵੈ ਜਾਵੈ, ਕੂੜੀ ਆਵੈ ਜਾਏ। ਭਾਵ ਕਿ ਕੂੜੀ ਦਾ ਮਤਲਬ ਹੈ ਝੂਠ, ਤੇ ਵਿਖਾਵੇ ਮਾਤਰ ਉਹ ਮਨੁੱਖ ਆਉਂਦਾ ਹੈ।
ਸਤਿਗੁਰ ਕਾਲ ਪੁਰਵਾਇਆ ਮਨ ਨਾ ਸਕੀ, ਦੁੱਤਰ ਤਰਿਆ ਨਾ ਜਾਏ।
ਤੇ ਜੋ ਹੁਣ ਸਤਿਗੁਰੂ ਜੀ ਕਹਿ ਰਹੇ ਹਨ, ਤੇ ਵੇਖ ਲਓ ਕਈ ਕਈ ਸਾਲ ਹੋ ਜਾਂਦੇ ਗੁਰੂ ਦੇ ਚਰਨਾਂ 'ਚ ਆਉਂਦਿਆਂ ਨੂੰ, ਪਰ ਸਾਧ ਸੰਗਤ ਜੀ ਗੁਰੂ ਦੇ ਸਿੱਖ ਨਹੀਂ ਬਣਦੇ, ਗੁਰੂ ਸਾਹਿਬ ਦਾ ਅੰਮ੍ਰਿਤ ਨਹੀਂ ਛਕਦੇ, ਗੁਰੂ ਧਾਰਨ ਨਹੀਂ ਕਰਦੇ। ਤਾਂ ਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਸਤਿਗੁਰ ਕਾ ਫੁਰਮਾਇਆ, ਜਿਹੜਾ ਸਤਿਗੁਰ ਨੇ ਫਰਮਾਨ ਕੀਤਾ ਹੈ, ਇਹ ਬਚਨ ਕੀਤਾ ਗੁਰੂ ਸਾਹਿਬ ਨੇ, ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰੱਖ ਕੇ ਸਿਰ ਤੇ ਦਸਤਾਰ ਬੰਨਣੀ ਇਹ ਗੁਰਸਿੱਖ ਦਾ ਫਰਜ਼, ਧੰਨ ਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਥਨ ਕਰਦੇ ਹਨ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਗੁਰਸਿੱਖਾ ਅੰਮ੍ਰਿਤ ਪੀਵਹੋ, ਸਦਾ ਚਿਰ ਜੀਵਹੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੋ ਨਾ ਵਿਆਪੈ ਚਿੰਤਾ। ਗੁਰੂ ਕਹਿ ਰਿਹਾ, ਲੇਕਿਨ ਸਾਡੇ ਮਨ ਦੇ ਉੱਤੇ ਸਾਧ ਸੰਗਤ ਅਸਰ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ। ਕਿਉਂ ਮੰਨੇਗਾ? ਕਿਉਂਕਿ ਮਨ ਸਕੇਗਾ ਹੀ ਨਹੀਂ, ਮਨ ਤਾਂ ਨਹੀਂ ਸਕੇਗਾ ਸਾਧ ਸੰਗਤ ਜੀ, ਕਿ ਉਹਦੇ ਮਨ ਵਿੱਚ ਇਹੀ ਹੈ ਕਿ ਮੈਂ ਧਨ ਕਮਾਉਣਾ, ਮੈਂ ਧਨ ਨੂੰ ਮੁੱਖ ਰੱਖ ਲਿਆ। ਤੇ ਧਰਮ ਨਾਲੋਂ ਸਾਧ ਸੰਗਤ ਜੀ ਆਮ ਕਰਕੇ ਧੜੇ ਨੂੰ ਮੁੱਖ ਰੱਖਦੇ ਹਨ, ਧਰਮ ਜਿਹੜਾ ਹੈ ਸਾਧ ਸੰਗ ਉਹਦੇ ਨਾਲੋਂ ਧੜਾ ਅੱਗੇ ਕਰ ਲੈਂਦੇ ਹਨ। ਨਹੀਂ ਗੁਰਮੁਖੋ, ਧਰਮ ਨੂੰ ਮੁੱਖ ਰੱਖੀਏ ਤੇ ਤਾਂ ਪ੍ਰਾਪਤੀ ਹੋਵੇਗੀ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਸਤਿਗੁਰ ਕਾ ਫੁਰਮਾਇਆ, ਗੁਰੂ ਨੇ ਜੋ ਹੁਕਮ ਕੀਤਾ ਹੈ ਸਾਨੂੰ ਕਿ ਗੁਰਸਿੱਖਾ, ਸਤਿਗੁਰੂ ਸੱਚੇ ਪਾਤਸ਼ਾਹ ਪੂਰਾ ਗੁਰੂ, ਧੰਨ ਗੁਰੂ ਅਰਜਨ ਦੇਵ ਜੀ ਕਿੰਨੇ ਸ਼ਾਂਤਮਈ ਸੁਭਾਅ ਵਾਲੇ, ਸਤਿਗੁਰ ਨੇ ਤੱਤੀ ਤਵੀ ਤੇ ਬਹਿ ਕੇ ਵੀ ਬਚਨ ਕਹਿ ਦਿੱਤੇ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿਰਾਏ। ਪਰ ਉਹਨਾਂ ਨੇ ਨਿਗੁਰੇ ਨਾ ਵਾਸਤੇ ਇਹ ਗੱਲ ਕਹਿ ਦਿੱਤੀ ਹੈ। ਮਹਾਰਾਜ ਨੇ ਸਹਿਸਕ੍ਰਿਤ ਦੇ ਸਲੋਕਾਂ ਦੇ ਵਿੱਚ ਗੁਰਮੰਤਰ ਹਿਣਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੈ, ਕੂਕਰੈ ਸੂਕਰੈ ਗਰਦ ਬੈ ਕਾਕੈ ਸਰਪ ਨੈ ਤੁਲਖਲ, ਐਸਾ ਸਾਧ ਸੰਗਤ ਜੀ ਕਹਿ ਦਿੱਤਾ ਜਿਹੜਾ ਗੁਰਮੰਤਰ ਤੋਂ ਹੀਣਾ ਪ੍ਰਾਣੀ ਹੈ। ਗੁਰੂ ਦੇ ਮੰਤਰ ਨੂੰ ਲੈਣਾ ਚਾਹੀਦਾ, ਤੇ ਗੁਰੂ ਦੇ ਮੰਤਰ ਨੂੰ ਪ੍ਰਾਪਤ ਕਰਨਾ ਪੰਜਾਂ ਪਿਆਰਿਆਂ ਕੋਲੋਂ। ਗੁਰੂ ਸਾਹਿਬ ਤਾਂ ਕਹਿੰਦੇ ਗੁਰੂ ਵਾਲਾ ਬਣ ਜਾ ਗੁਰਸਿੱਖਾ, ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਕਾ ਫਰਮਾਇਆ ਮੰਨ ਨਾ ਸਕੀ, ਉਹ ਫਿਰ ਮੰਨ ਨਹੀਂ ਸਕੇਗਾ। ਕਿਉਂ ਨਹੀਂ ਮੰਨੇਗਾ ਕਿ ਮਾਇਆ ਦਾ ਜਿਹੜੇ ਚੱਕਾ ਚਾਹੁੰਦੇ ਉਹਦੇ ਅੱਖਾਂ ਦੇ ਅੱਗੇ ਚੁੰਦੇ ਆ ਗਈ ਹੈ, ਭਰਮ ਦੇ ਫੋਲੇ ਪੈ ਗਏ, ਕੰਨਾਂ ਤੋਂ ਸੁਣਨਾ ਹਟ ਗਿਆ। ਤੋ ਸਾਧ ਸੰਗਤ ਜੀ, ਕਿਉਂ? ਧਨ ਜੂ ਹੈ ਕੋਲ, ਇਸ ਕਰਕੇ ਮਾਇਆ ਧਾਰੀ ਆ, ਅੰਨਾ ਬੋਲਾ, ਸ਼ਬਦ ਨਾ ਸੁਣੀ, ਬਹੁ ਰੋਲ ਘਚੋਲਾ। ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਨਹੀਂ ਸੁਣਦਾ, ਗੁਰੂ ਦਾ ਨਾਮ ਨਹੀਂ ਸੁਣਦਾ, ਗੁਰੂ ਦਾ ਸਿਮਰਨ ਨਹੀਂ ਸੁਣਦਾ, ਗੁਰੂ ਦਾ ਜਾਪ ਨਹੀਂ ਕਰਦਾ, ਕਿਉਂਕਿ ਉਹਨੂੰ ਜ਼ਰੂਰਤ ਨਹੀਂ ਹੁੰਦੀ। ਜ਼ਰੂਰਤ ਤੇ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਕੋਲ ਧਨ ਨਹੀਂ ਹੈ, ਗਰੀਬ ਹੈ, ਪਰ ਉਹ ਗੁਰੂ ਦੇ ਅੱਗੇ ਅਰਦਾਸ ਕਰਦੇ, ਮਹਾਰਾਜ ਸਾਨੂੰ ਪ੍ਰਾਪਤੀ ਹੋ ਜਾਵੇ, ਕਿਸੇ ਤਰ੍ਹਾਂ ਸੁੱਖ ਸਹੂਲਤਾਂ ਮਿਲਣ। ਪਰ ਕੋਈ ਗੁਰਮੁਖ ਐਸੇ ਹਨ ਜਿਹੜੇ ਧਨ ਨੂੰ ਸਾਰੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ ਜਿਹੜੇ ਤਤ ਬੇਤੀਆਂ ਰੂਹਾਂ ਗੁਰੂ ਸਾਹਿਬ ਦੇ ਚਰਨਾਂ ਚ ਲੱਗਦੀਆਂ ਹਨ। ਪਰ ਕਹਿੰਦੇ ਜਿਹੜਾ ਹੰਕਾਰੀ ਮਨੁੱਖ ਹੈ ਉਹ ਗੁਰੂ ਦਾ ਮੰਨ ਨਹੀਂ ਸਕਦਾ। ਦੁੱਤਰ ਤਰਿਆ ਨਾ ਜਾਏ, ਦੁੱਤਰ ਦਾ ਮਤਲਬ ਹੈ ਕਠਿਨ, ਦੁੱਤਰ ਦਾ ਮਤਲਬ ਬਹੁਤਾ ਕਠਿਨ ਸੰਸਾਰ ਸਮੁੰਦਰ ਹੈ, ਸੰਸਾਰ ਸਮੁੰਦਰ ਉਹਦੇ ਕੋਲ ਤਰਿਆ ਨਹੀਂ ਜਾਵੇਗਾ, ਇਸ ਕਰਕੇ ਉਹ ਤਰਦਾ ਨਹੀਂ ਹੈ, ਸਾਰੀ ਜ਼ਿੰਦਗੀ ਮਾਇਆ ਦੀ ਚੱਕਾ ਚੌਂਦ ਵਿੱਚ ਪਿਆ ਰਹਿੰਦਾ। ਇਸ ਕਰਕੇ ਸਤਿਗੁਰ ਦਾ ਫਰਮਾਇਆ ਉਹ ਮੰਨਦਾ ਨਹੀਂ। ਗੁਰੂ ਦਾ ਹੁਕਮ, ਗੁਰ ਕੀ ਮਾਤੂ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਤਾਂ ਗੁਰੂ ਸਾਹਿਬ ਜੀ ਤੇ ਕਹਿੰਦੇ ਗੁਰੂ ਦੀ ਮਤ ਲੈ, ਪਰ ਨਹੀਂ, ਅਸੀਂ ਮਨ ਦੀ ਮਤ ਲੈ ਕੇ ਗੁਰੂ ਪਰਮੇਸ਼ਰ ਤੋਂ ਦੂਰ ਚਲੇ ਗਏ, ਗੁਰੂ ਵਾਲੇ ਨਹੀਂ ਬਣ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਹੀ ਉਹ ਬਚਨ ਕਰਦੇ ਹਨ ਕਿ ਭਾਈ ਅੰਤਰ ਜੋਰ ਹਉਮੈ ਤਨ ਮਾਇਆ ਕੂੜੀ ਆਵੈ ਜਾਏ, ਅੰਦਰ ਹਿਰਦੇ ਚ ਜੋਰ ਹੈ ਹਉਮੈ ਦਾ, ਤਨ ਮਾਇਆ ਕਰਕੇ, ਧਨ ਕਰਕੇ, ਤੇ ਫਿਰ ਸਤਿਗੁਰ ਕਾ ਫਰਮਾਇਆ ਮੰਨ ਨਾ ਸਕੀ। ਗੁਰੂ ਦਾ ਫਰਮਾਇਆ ਮੰਨ ਹੀ ਨਹੀਂ ਸਕਦਾ ਉਹ ਕਦੇ ਵੀ, ਕਿਉਂਕਿ ਉਹਦੇ ਕੰਨਾਂ ਤੇ ਉਹ ਗੱਲ ਆਉਂਦੀ ਨਹੀਂ ਹੈ, ਹਿਰਦੇ ਤੱਕ ਪਹੁੰਚਦੀ ਨਹੀਂ ਹੈ। ਦੁੱਤਰ ਤਰਿਆ ਨਾ ਜਾਏ, ਪਰ ਜੀਵ ਪ੍ਰਾਣੀ ਐ ਗੁਰਸਿੱਖ ਇਹੋ ਜਿਹਾ ਦੁੱਤਰ ਕਠਿਨ ਸੰਸਾਰ ਨਹੀਂ ਤਰ ਸਕੇਗਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਮੈਂ ਮਹਾਰਾਜ ਨੂੰ ਜੇ ਸਵਾਲ ਕਰਦੇ, ਬੇਨਤੀ ਕਰਦੇ, ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਇਸ ਤਰ੍ਹਾਂ ਦੇ ਹਨ? ਸਾਰੀ ਦੁਨੀਆਂ ਦੇ ਵਿੱਚ ਨਹੀਂ ਮਹਾਰਾਜ ਕਹਿੰਦੇ, ਕਹਿੰਦੇ ਭਾਈ ਨਦਰ ਕਰੇ ਜਿਸ ਆਪਣੀ, ਜਿਹਦੇ ਤੇ ਗੁਰੂ ਸਾਹਿਬ ਬਖਸ਼ਿਸ਼ ਕਰ ਦੇਣ, ਰਹਿਮਤ ਕਰ ਦੇਣ, ਆਪਣੀ ਨਦਰ ਨਿਹਾਲ ਕਰ ਦੇ, ਨਾਨਕ ਨਦਰੀ ਨਦਰ ਨਿਹਾਲ, ਸਤਿਗੁਰ ਧੰਨ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਭਾਈ, ਆ ਉਹਨੂੰ ਨਦਰ ਨਿਹਾਲ ਕਰ ਦੇਣ, ਤੇ ਜੇ ਕਿਤੇ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਭਾਈ। ਦਾ ਮਤਲਬ ਹੁੰਦਾ ਪਿਆਰ, ਪ੍ਰੇਮ, ਡਰ, ਗੁਰੂ ਸਾਹਿਬ ਦੇ ਹਿਰਦੇ ਚ ਡਰ ਹੋਵੇਗਾ। ਤੇ ਬਹੁਤ ਜ਼ਿਆਦਾ ਕਰੀ ਧਨਵਾਨ ਗੁਰਸਿੱਖ ਹਨ ਜਿਹੜੇ ਬੜੀ ਚੜ੍ਹਦੀ ਕਲਾ ਵਾਲੇ, ਬੜੀ ਗੁਰਸਿੱਖੀ ਵਿੱਚ ਪਰਪਕਤਾ ਸਹਿਤ ਵੀ ਹਨ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਗੁਰੂ ਆਨੰਦ ਸਾਹਿਬ ਦੇ ਵਿੱਚ ਕਥਨ ਕਰਦੇ, ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਗੁਰੂ ਸਾਹਿਬ ਨੇ ਦੋ ਪੱਖ ਦੱਸੇ, ਪਹਿਲਾ ਪੱਖ ਹੈ ਜਿਹੜਾ ਨਾਸਤਿਕਤਾ ਦਾ, ਦੂਜਾ ਪੱਖ ਹੈ ਆਸਤਿਕਤਾ ਦਾ, ਤੇ ਜਿਹੜਾ ਧਰਮੀ ਮਨੁੱਖ ਹੈ ਉਹ ਤੇ ਮਾਇਆਧਾਰੀ ਵੀ ਹੋ ਜਾਵੇ ਤਾਂ ਵੀ ਗੁਰਸਿੱਖੀ ਚ ਪਰਪੱਕ ਰਹਿੰਦਾ, ਸਿੱਖੀ ਤੋਂ ਦੂਰ ਨਹੀਂ ਜਾਂਦਾ, ਆਪਣਾ ਧਰਮ ਨਹੀਂ ਛੱਡਦਾ। ਤੇ ਗੁਰਮੁਖੋ, ਇਹ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਨਦਰ ਕਰੇ ਜਿਸ ਆਪਣੀ, ਜਿਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨਦਰ ਕਰ ਦੇਣ, ਜਿਹਦੇ ਤੇ ਰਹਿਮੋ ਕਰਮ ਕਰ ਦੇਣ, ਚਤੁਰ ਦਿਸ਼ਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵ ਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਦੀ ਜਿੱਤੇ ਨਿਗਾਹ ਕਰ ਦਿੱਤੀ ਹੈ, ਚਤੁਰ ਦਿਸ਼ਾ ਚੌਵਾਂ ਦਿਸ਼ਾਂ ਤੋਂ ਆਪਣਾ ਪੂਰਾ ਬਲ ਧਾਰ ਕੇ ਗੁਰੂ ਸਾਹਿਬ ਨੇ ਜਿੱਤੇ ਬਖਸ਼ਿਸ਼ ਰਹਿਮਤ ਕਰ ਦਿੱਤੀ ਹੈ, ਉਹਦੇ ਤੇ ਬਖਸ਼ਿਸ਼ ਹੋ ਗਈ, ਤੇ ਸੋ ਚੱਲਿਆ ਸਤਿਗੁਰ ਪਾਏ, ਉਹ ਸਤਿਗੁਰ ਦੇ ਪਾਏ ਪਿਆਰ ਦੇ ਵਿੱਚ ਚੱਲਦੇ ਹਨ, ਸਤਿਗੁਰ ਦੀ ਆਗਿਆ ਵਿੱਚ ਚੱਲਦੇ ਹਨ, ਸਤਿਗੁਰ ਦੇ ਹੁਕਮ ਵਿੱਚ ਚੱਲਦੇ ਹਨ। ਗਿਰੀ ਹੀ ਮੈਂ ਹਰ ਜਨ ਉਦਾਸੀ, ਗ੍ਰਿਸਤ ਵਿੱਚ ਰਹਿੰਦੇ ਵੀ ਉਹ ਗੁਰਮੁਖ ਪਿਆਰੇ ਉਦਾਸ ਰਹਿੰਦੇ ਹਨ, ਕਿਹੜੇ ਜੀ? ਜਿਨ੍ਹਾਂ ਤੇ ਨਜ਼ਰ ਪੈ ਜਾਵੇ ਗੁਰੂ ਦੇ।
ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ।
ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਗੁਰੂ ਦੀ ਰਹਿਮਤ ਹੋ ਜਾਵੇ ਤੇ ਗੁਰੂ ਦੇ ਕੋਲ ਆ ਜਾਂਦਾ, ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਂਦੀ, ਗੁਰੂ ਵਾਲਾ ਬਣ ਜਾਂਦਾ, ਭਾਵੇਂ ਕਿੰਨਾ ਧਨ ਉਹਦੇ ਕੋਲ, ਭਾਵੇਂ ਕਿੰਨੀ ਦੌਲਤ ਹੈ, ਲੇਕਿਨ ਮਾਇਆ ਜਿਹੜੀ ਉਹਦੇ ਉੱਤੇ ਸਬਲ ਭਾਵ ਕੇ ਪ੍ਰਭਾਵ ਨਹੀਂ ਪਾ ਸਕਦੀ, ਉਹ ਗੁਰੂ ਨੂੰ ਪੂਰਾ ਕਰਕੇ ਮੰਨਦਾ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਹੜਾ ਜਿਹਨੇ ਸਤਿਗੁਰ ਸੱਚੇ ਨਦਰ ਕਰੇ ਜੇ ਸਿਆਪਣੀ ਸੋ ਚੱਲੈ ਸਤਿਗੁਰ ਭਾਏ, ਉਹਦੇ ਤੇ ਬਖਸ਼ਿਸ਼ ਰਹਿਮਤ ਹੋ ਜਾਂਦੀ। ਗੁਰੂ ਦੀ ਫੇਰ ਕੀ ਹੁੰਦਾ ਹੈ ਜੀ? ਸਤਿਗੁਰ ਕਾ ਦਰਸ਼ਨ ਸਫਲ ਹੈ, ਗੁਰੂ ਦਾ ਦਰਸ਼ਨ ਕੀਤਾ ਹੀ ਸਫਲ ਹੈ। ਦੁਨੀਆਂਦਾਰੀ ਦੇ ਜਿਹੜੇ ਦਰਸ਼ਨ ਕਰਦੇ, ਮਾਇਆ ਦੀ ਚੱਕਾ ਚੌਂਦ ਵੇਖਦੇ ਆ, ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਥਨ ਕਰਦੇ, ਭਗਤ ਮੁਖ ਦੁਆਰਾ ਭਗਤ ਰਵਿਦਾਸ ਜੀ ਕਥਨ ਕਰਦੇ, ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਸੁਣੈ ਦੌਰਿਓ ਫਿਰਤ। ਕਹਿੰਦੇ ਮਾਟੀ ਮਿੱਟੀ ਦਾ ਪੁਤਲਾ, ਕਹਿੰਦੇ ਵੇਖੋ ਕਿੱਦਾਂ ਨੱਚਦਾ ਫਿਰਦਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਅੰਤਰ ਆਤਮਾ ਦੇ ਵਿੱਚ ਬਖਸ਼ਿਸ਼ ਹੋ ਗਈ, ਵਿਵੇਕ ਬੁੱਧ ਮਿਲ ਗਈ, ਬ੍ਰਹਮ ਗਿਆਨਤਾ ਮਿਲ ਗਈ ਹੈ, ਤੇ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਤੇ ਦੁਨੀਆਂਦਾਰੀ ਵੱਲ ਵੇਖ ਕੇ ਕਹਿੰਦੇ ਮਾਟੀ ਕਾ ਪੁੱਤਰਾ ਕੈਸੇ ਨੱਚਤ ਹੈ, ਕਹਿੰਦੇ ਕਿੱਦਾਂ ਨੱਚਦਾ ਫਿਰਦਾ, ਦੇਖਦਾ ਕੀ ਹੈ ਮਾਇਆ ਦੀ ਚੱਕਾ ਚੌਂਦ, ਤੇ ਸੁਣਦਾ ਕੀ ਹੈ ਮਾਇਆ ਦੀ ਵਡਿਆਈ, ਮਾਇਆ ਦੀਆਂ ਗੱਲਾਂ, ਤੇ ਜੇ ਚਾਰ ਬੰਦੇ ਮਨੁੱਖ ਆਮ ਬਹਿ ਜਾਣ ਨਾ ਦੁਨਿਆਵੀ, ਤੋ ਇੱਕੋ ਹੀ ਗੱਲਾਂ ਕਰਦੇ, ਵੇਖਿਆ ਫਲਾਨੇ ਕੋਲ ਪਈ ਬੜੀ ਮਾਇਆ, ਫਲਾਨੇ ਕੋਲ ਪਈ ਬਹੁਤਾ ਧਨ, ਫਲਾਨੇ ਨੇ ਭਾਈ ਵੇਖੋ ਏਡੀਆਂ ਏਡੀਆਂ ਗੱਡੀਆਂ ਲੈ ਲਈਆਂ, ਫਲਾਨੇ ਕੋਲ ਵੇਖੋ ਇੰਨੇ ਵੱਡੇ ਵਧੀਆ ਵਧੀਆ ਮਕਾਨ, ਕਿੰਨੇ ਕਿਸੇ ਨੇ 10, ਕਿਸੇ ਨੇ 20, ਇਹ ਗੱਲਾਂ ਕਰ ਕਰਕੇ ਚੱਕਾ ਚੌਂ ਦੇਖਦਾ ਵੀ ਉਹੀ ਹੈ ਮਾਇਆ ਦਾ ਸਾਥ ਸੰਗਤ ਕਾਰਨ, ਮਾਇਆ ਹੀ ਕਰਕੇ ਮਾਇਕੀ ਪਦਾਰਥਾਂ ਵਾਲੀ ਉਹਦਾ ਧਿਆਨ ਹੈ, ਤੇ ਸੁਣਦਾ ਵੀ ਉਹੀ ਹੈ, ਤੇ ਫਿਰ ਮਾਇਆ ਕਰਕੇ ਹੀ ਦੌੜਿਆ ਫਿਰਦਾ, ਮਾਇਆ ਕਰਕੇ ਜਿਉਂ ਉੱਠਦਾ ਹੈ, ਤੇ ਇਸੇ ਤਰ੍ਹਾਂ ਜੇ ਅੰਮ੍ਰਿਤ ਵੇਲਾ ਸੰਭਾਲਣਾ ਤਾਂ ਉਹ ਤਾਂ ਗੁਰੂ ਬਖਸ਼ਿਸ਼ ਕਰੇ ਤਾਂ ਅੰਮ੍ਰਿਤ ਵੇਲਾ ਸੰਭਾਲਿਆ ਜਾਂਦਾ, ਪਰ ਜਿਹਨੇ ਅੰਮ੍ਰਿਤ ਵੇਲੇ 6 ਵਜੇ ਜਾਣਾ ਹੁੰਦਾ ਹੈ ਕੰਮ ਤੇ, ਉਹ 4 ਵਜੇ ਉੱਠ ਕੇ ਜ਼ਰੂਰ ਗੁਰਦੁਆਰੇ ਵੀ ਆ ਜਾਂਦਾ, ਉਹ ਫਿਰ ਕੰਮ ਤੇ ਵੀ ਚਲੇ ਜਾਂਦਾ। ਜੇ ਪੁੱਛੀਏ ਵੀ ਕਾਰ ਦੇ ਉੱਤੇ ਭੱਜਾ ਕਿਉਂ ਜਾਣਾ, ਕਿਉਂਕਿ ਨਾ ਕਾਹਲਾ ਕਿਉਂ ਹੈ, ਕਹਿੰਦਾ ਭਾਈ ਮੇਰਾ ਉੱਥੇ ਕਿਤੇ ਇਹ ਨਾ ਹੋਵੇ ਕੋਈ ਟਾਈਮ ਮੇਰਾ ਅੱਗੇ ਲੰਘ ਜਾਵੇ, ਜੇ 5-10 ਮਿੰਟ ਲੇਟ ਹੋ ਗਿਆ ਅੱਗੇ ਅੱਧਾ ਘੰਟਾ ਮੇਰਾ ਮਰ ਜਾਣਾ, ਕਿਉਂਕਿ ਗੁਰਬਾਣੀ ਕਥਨ ਕਰਦੀ ਹੈ ਨਾ ਦੌੜਿਓ ਫਿਰਤ, ਦੌੜਾ ਹੀ ਫਿਰਦਾ ਹੈ ਸਾਧ ਸੰਗਤ ਜੀ। ਤੇ ਫਿਰ ਕਹਿੰਦੇ ਜੇ ਮਾਇਆ ਗਈ ਤਾਂ ਰੋਵਨ ਲਗਤ ਹੈ, ਕਿਉਂਕਿ ਮਾਇਆ ਨਾਲ ਸੰਬੰਧ ਹੈ ਨਾ ਸਾਡਾ ਦੁਨਿਆਵੀ ਪੁਰਖਾਂ ਦਾ, ਪਰ ਜੇ ਗੁਰੂ ਨਾਲ ਸੰਬੰਧ ਹੋ ਜਾਏ ਤੇ ਭਾਵੇਂ ਕਿੰਨੀ ਗਰੀਬੀ ਆ ਜਾਏ ਭਾਈ ਭਿਖਾਰੀ ਜੀ ਵਰਗਿਆਂ ਦੇ, ਤੇ ਸਾਧ ਸੰਗਤ ਭਾਈ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਮੰਝ ਵਰਗਿਆਂ ਦੀ ਕਿੰਨੀ ਗਰੀਬੀ ਆ ਜਾਏ ਪਰ ਉਹਨਾਂ ਦਾ ਮਨ ਨਹੀਂ ਡੋਲਦਾ, ਕਿਉਂਕਿ ਅੰਦਰ ਗੁਰੂ ਪਿਆਰੇ ਦਾ ਨਹੀਂ ਹੁੰਦਾ, ਪਿਆਰ ਹੁੰਦਾ, ਸਤਿਗੁਰ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ ਉਹਦੇ ਤੇ। ਸੋ ਸਾਧ ਸੰਗਤ ਸਤਿਗੁਰ ਤਾਂ ਹੀ ਬਚਨ ਕਰਦੇ ਹਨ ਕਿ ਜੇ ਜੀਵ ਜੇ ਪ੍ਰਾਣੀ ਸਤਿਗੁਰ ਦਾ ਦਰਸ਼ਨ ਕਰ ਲਵੇਗਾ ਨਾ, ਗੁਰੂ ਸਾਹਿਬ ਦੇ ਆਪਾਂ ਆਣ ਕੇ ਦਰਸ਼ਨ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਤੇ ਉਹ ਸਫਲ ਹੋ ਜਾਂਦੇ, ਉਹ ਕਦੀ ਐਵੇਂ ਅਫਲ ਨਹੀਂ ਜਾਂਦਾ। ਜੇ ਗੁਰੂ ਦੇ ਚਰਨਾ ਚਾਹਵਾਂਗੇ, ਗੁਰੂ ਦੇ ਚਰਨਾ ਚਾਹੁੰਦੇ ਹਾਂ ਤੇ ਉਹ ਸਫਲ ਹੋ ਜਾਂਦਾ ਹੈ। ਗੁਰਸਿੱਖ ਪਿਆਰਾ ਉਹ ਜਦੋਂ ਦਰਸ਼ਨ ਕਰਦਾ ਨੇਤਰੋਂ ਦੇ ਪਵਿੱਤਰ ਹੋ ਜਾਂਦੇ, ਮੱਥਾ ਟੇਕਦਾ ਮਸਤਕ ਪਵਿੱਤਰ ਹੋ ਜਾਂਦਾ, ਕੰਨਾਂ ਨਾਲ ਗੁਰਬਾਣੀ ਸੁਣਦਾ ਕੰਨ ਪਵਿੱਤਰ ਹੋ ਜਾਂਦੇ ਹਨ, ਜ਼ਬਾਨ ਨਾਲ ਗੁਰੂ ਦਾ ਜਸ ਸਰਵ ਭਾਵ ਕੇ ਗਾਉਂਦਿਆ ਹੈ ਗੁਰਬਾਣੀ ਨੂੰ ਸੁਣ ਬੋਲਦਾ ਹੈ, ਤੇ ਸਾਧਸੰਗ ਦੀ ਰਸਨਾ ਪਵਿੱਤਰ ਹੋ ਜਾਂਦੀ ਹੈ। ਇਹ ਸਤਿਗੁਰ ਦੇ ਦਰਸ਼ਨਾਂ ਦਾ ਫਲ ਹੈ, ਸਤਿਗੁਰ ਦੇ ਦਰਸ਼ਨਾਂ ਦਾ ਫਲ ਇਹ ਹੋ ਜਾਂਦਾ ਹੈ। ਮਹਾਰੇ ਕਹਿੰਦੇ ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛਾ ਸੋ ਫਲ ਪਾਏ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ, ਜਿਹੜੇ ਵੀ ਮਨ ਵਿੱਚ ਇੱਛਾ ਆ ਜਾਂਦੀ ਹੈ, ਜਿਹੜੇ ਮਨ ਵਿੱਚ ਭਾਵਨਾ ਆਉਂਦੀ ਹੈ, ਜੋ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਂ ਇਹ ਗੁਰਸਰਬ ਨਿਧਾਨ ਦਾਨ ਦੇਤ ਹੈ, ਤੇ ਗੁਰੂ ਦੇ ਕੋਲ ਤੇ ਭਾਵਨੀ ਪ੍ਰਧਾਨ ਹੈ। ਭਾਈ ਗੁਰਸਿੱਖੋ, ਜੇ ਭਾਵਨੀ ਕਰਕੇ ਅਸੀਂ ਆਵਾਂਗੇ, ਸਰਧਾ ਕਰਕੇ ਆਵਾਂਗੇ, ਜਿੰਨੀ ਸਰਧਾ ਜ਼ਿਆਦਾ ਹੋ ਜਾਵੇਗੀ ਉਨੀ ਜ਼ਿਆਦਾ ਕਿਰਪਾ ਹੋਵੇਗੀ। ਜਿਸ ਤਰ੍ਹਾਂ ਦੁਕਾਨ ਤੇ ਜਾਂਦੇ ਹਾਂ, ਜਿੰਨੇ ਪੈਸੇ ਧਨ ਜ਼ਿਆਦਾ ਹੋਵੇਗਾ ਕੋਲ, ਅਸੀਂ ਹੀਰੇ ਜਵਾਹਰਾਤ ਵੀ ਖਰੀਦ ਸਕਦੇ ਹਾਂ, ਸੋਨਾ ਵੀ ਲੈ ਸਕਦੇ, ਮੋਤੀ ਸੁੱਚੇ ਵੀ ਲੈ ਸਕਦੇ ਹਾਂ, ਤੇ ਕਈ ਸਾਧ ਸੰਗਤ ਜੀ ਇਸੇ ਤਰ੍ਹਾਂ ਚਾਂਦੀ ਵੀ ਲੈ ਸਕਦੇ ਹਾਂ, ਕਿਉਂਕਿ ਜਿੰਨੀ ਕੁ ਧਨ ਲੈ ਕੇ ਆਵਾਂਗੇ, ਇਹ ਧਨ ਕੀ ਹੈ, ਗੁਰੂ ਦੇ ਕੋਲ ਕੀ ਅਰਪਣ ਕਰਨਾ ਹੈ, ਸਰਧਾ ਭਾਵਨਾ, ਜਿੰਨੀ ਕੁ ਸਰਧਾ ਲੈ ਕੇ ਆਵਾਂਗੇ ਗੁਰੂ ਦੇ ਚਰਨਾਂ ਦੇ ਵਿੱਚ, ਉਹਨਾਂ ਕੁ ਸਾਧ ਸੰਗਤ ਸਾਨੂੰ ਪ੍ਰਾਪਤੀ ਹੋ ਜਾਵੇਗੀ। ਮਹਾਰੇ ਕਹਿੰਦੇ ਗੁਰਸਿੱਖਾ ਜੋ ਇੱਛੇ ਸੋ ਫਲ ਪਾਏ, ਮਹਾਰੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ, ਇੱਥੇ ਵੀ ਤੇ ਉੱਥੇ ਵੀ ਸੱਚ ਹੋਵੇਗਾ। ਗੁਰੂ ਦਾ ਦਾਸ ਜਿਹੜਾ ਸਾਧ ਸੰਗਤ ਮੁਖ ਤੋਂ ਜੋ ਵੀ ਬੋਲਦਾ, ਸਤਿਗੁਰ ਦੇ ਚਰਨਾਂ ਦੇ ਨਮਸਕਾਰ ਕਰਦਾ, ਗੁਰੂ ਦੇ ਰੋਜ਼ ਦਰਸ਼ਨ ਕਰਦਾ, ਦਰਸ਼ਨ ਡਿੱਠੇ ਲੈਣ ਵਜੋਗਾ ਜੀ, ਵਜੋਗ ਝੋਰੇ ਲੈ ਜਾਂਦੇ ਜਦੋਂ ਗੁਰੂ ਦੇ ਦਰਸ਼ਨ ਕਰਦੇ ਆ। ਬੰਦਾ ਘਰੋਂ ਆਉਂਦਾ ਬੜੀ ਚਿੰਤਾ ਚ ਆਉਂਦਾ, ਬੜਾ ਫਿਕਰ ਚ ਆਉਂਦਾ, ਅੱਜ ਕੱਲ ਡਿਪਰੈਸ਼ਨ ਦੇ ਬੜੇ ਸ਼ਿਕਾਰ ਹੋ ਜਾਂਦੇ ਆ, ਕਿਉਂਕਿ ਧਨ ਨਹੀਂ ਮਿਲਦਾ, ਮਾਇਆ ਨਾ ਹੋਣ ਕਰਕੇ, ਕਾਰੋਬਾਰ ਨਾ ਚੱਲਣ ਕਰਕੇ ਡਿਪਰੈਸ਼ਨ ਹੋ ਜਾਂਦਾ। ਲੇਕਿਨ ਜਿੰਨੀ ਵੀ ਚਿੰਤਾ ਹੈ, ਉਹ ਚਿੰਤਾ ਜਦੋਂ ਆਪਾਂ ਗੁਰੂ ਘਰ ਚ ਆ ਜਾਂਦੇ ਹਾਂ ਨਾ, ਇੱਥੇ ਆਣ ਕੇ ਸਕੂਨ ਮਿਲ ਜਾਂਦਾ, ਕੁਝ ਸ਼ਾਂਤੀ ਮਿਲਦੀ ਹੈ, ਮਨ ਨੂੰ ਟਿਕਾ ਮਿਲਦਾ, ਛਾਤੀ ਸ਼ੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ ਤੇ ਛਾਤੀ ਸ਼ੀਤਲ ਠੰਡੀ ਹੋ ਜਾਂਦੀ ਹੈ, ਮਨ ਸੁਖ ਹੋ ਜਾਂਦਾ, ਸੁਖ ਦੇ ਵਿੱਚ ਆ ਜਾਂਦਾ, ਤੇ ਜੇ ਸਿਮਰਨ ਕਰਨ ਵਾਲਾ ਹੋਵੇ ਗਹਿ ਰਸ ਵਿੱਚ ਝੂਮ ਉੱਠਦਾ ਹੈ ਮਨ। ਤੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਰਹਿਮਤ, ਸਤਿਗੁਰ ਕਹਿੰਦੇ ਜੋ ਇੱਛੇ ਸੋ ਫਲ ਪਾਏ, ਜਿਹੜਾ ਵੀ ਕੋਈ ਇੱਛਦਾ ਹੈ ਭਾਈ ਉਹੀ ਫਲ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੇ ਮੇਰੇ ਪੂਰੇ ਸਤਿਗੁਰ ਨੂੰ ਮੰਨ ਲਿਆ ਹੈ ਨਾ, ਮੰਨਣ ਦਾ ਮਤਲਬ ਇਹ ਹੈ ਕਿ ਅੰਦਰੋਂ ਮੰਨਿਆ, ਮੰਨ ਲਿਆ, ਮੰਨ ਕੇ, ਜਿਸ ਤਰ੍ਹਾਂ ਸ਼ਰਾਵਣ ਮੰਨਣ ਤੇ ਨਿਧਿਆਸਣ, ਸਾਧ ਸੰਗਤ ਜੇ 3 ਸਤਿਗੁਰ ਸੱਚੇ ਪਾਤਸ਼ਾਹ ਦੇ ਪਹਿਲੋਂ ਬਚਨ ਸੁਣ ਲੈ, 5 ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ, ਰਹਿਤ ਮਰਿਆਦਾ ਸੁਣ ਲਈ ਹੈ, ਫਿਰ ਮੰਨ ਲਿਆ, ਮੰਨ ਕੇ ਸਾਧ ਸੰਗਤ ਜੀ ਫਿਰ ਨਿਧਿਆਸਣ ਉਹਦੀ ਕਮਾਈ ਕਰ ਲਈ ਹੈ, ਗੁਰੂ ਸਾਹਿਬ ਜੀ ਕਹਿੰਦੇ ਆ ਜਿਨ੍ਹੀ ਸਤਿਗੁਰ ਮੰਨਿਆ, ਜਿਹਨੇ ਸਤਿਗੁਰ ਨੂੰ ਮੰਨ ਲਿਆ, ਜਿਹਦੇ ਮਨ ਵਿਚ ਕੋਈ ਸ਼ੰਕਾ ਨਹੀਂ ਹੈ, ਜਿਹਨੇ ਸਾਧ ਸੰਗ ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ, ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਇਹੋ ਜਿਹਾ ਭਰਮਾਂ ਤੇ ਭੇਖਾਂ ਤੋਂ ਦੂਰ ਹੋਵੇ, ਭਰਮ ਨਾ ਕੋਈ ਪਿਆ ਹੋਵੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ, ਪੀਰਾਂ ਦੇ ਮਗਰ ਵੀ ਚਲੇ ਗਏ, ਪੰਡਤਾਂ ਮਗਰ ਵੀ ਚਲੇ ਗਏ, ਕੋਈ ਹੋਰ ਆ ਗਿਆ ਪੁੱਛਾਂ ਪਾਉਣ ਵਾਲਾ ਉਹਦੇ ਮਗਰ ਵੀ ਚਲੇ ਗਏ, ਪਰ ਸਾਧ ਸੰਗਤ ਜੀ ਗੁਰੂ ਦਾ ਪਿਆਰਾ ਜਿਹੜਾ ਹੈ, ਜਿਹਨੇ ਅੰਦਰੋਂ ਹਿਰਦੇ ਚੋਂ ਮੰਨ ਲਿਆ ਗੁਰੂ ਨੂੰ, ਪੂਰੇ ਗੁਰੂ ਨੂੰ ਮੰਨਿਆ ਹੋਇਆ ਹੈ, ਤਾਂ ਮਹਾਰਾਜ ਧੰਨ। ਗੁਰੂ ਰਾਮਦਾਸ ਕਹਿੰਦੇ ਹਾਂ ਤਿੰਨ ਕਹਿ ਲਾਗੋਂ ਪਾਏ, ਕਹਿੰਦੇ ਮੈਂ ਉਹਦੇ ਚਰਨਾਂ ਤੇ ਲੱਗ ਜਾਂਦਾ ਹਾਂ। ਭਾਵ ਕਿ ਜਿਹਨੇ ਗੁਰੂ ਨੂੰ ਪ੍ਰਾਪਤ ਕਰ ਲਿਆ, ਐਡੀ ਵਡਿਆਈ ਹੈ ਗੁਰੂ ਨੇ ਦਿੱਤੀ ਸਾਨੂੰ, ਐਡੀ ਬਖਸ਼ਿਸ਼ ਹੈ। ਸਾਧ ਸੰਗਤ ਜੀ ਸਤਿਗੁਰ ਕਹਿੰਦੇ ਜਿਹਨੇ ਗੁਰੂ ਨੂੰ ਮੰਨ ਲਿਆ ਹਿਰਦੇ ਕਰਕੇ, ਉਹਦੇ ਤੇ ਰਹਿਮਤਾਂ ਹੋ ਗਈਆਂ, ਉਹਦੇ ਤੇ ਬਖਸ਼ਿਸ਼ਾਂ ਹੋ ਗਈਆਂ, ਤੇ ਸਤਿਗੁਰ ਕਹਿੰਦੇ ਮੈਂ ਉਹਨਾਂ ਦੇ ਪਾਏ ਭਾਵ ਕਿ ਪੈਰੀ ਪੈਂਦਾ ਹਾਂ, ਭਾਵ ਉਹਦਾ ਦਾਸ ਹਾਂ। ਇੰਨਾ ਗੁਰੂ ਸਾਹਿਬ ਜੀ ਨਿਮਰਤਾ ਵਿੱਚ ਆਉਂਦੇ ਹਨ, ਏਦਾਂ ਕਿਹਾ ਵੀ ਜਿਹੜਾ ਗੁਰੂ ਨੂੰ ਮੰਨ ਲੈਂਦਾ ਹੈ, ਐਸੀ ਉਹਦੇ ਤੇ ਬਖਸ਼ਿਸ਼ ਕਰਦੇ ਹਨ ਸਤਿਗੁਰ ਸੱਚੇ ਪਾਤਸ਼ਾਹ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਨਾਨਕ ਤਾਤਾ ਦਾਸ ਹੈ ਜੇ ਅਨੰਦਿਨ ਰਹੈ ਲਿਵ ਲਾਏ।
ਧੰਨ ਸਤਿਗੁਰ। ਗੁਰੂ ਰਾਮਦਾਸ ਜੀ ਕਹਿੰਦੇ ਮੈਂ ਉਹਦਾ ਦਾਸ ਹਾਂ, ਜਿਹੜਾ ਅੰਨ ਦਿਨ ਦਾ ਮਤਲਬ ਹੁੰਦਾ ਅੰਨ, ਸਾਧ ਸੰਗ ਰਾਤ ਤੇ ਦਿਨ ਦਿਨ, ਅੰਨ ਦਿਨ ਦਾ ਮਤਲਬ ਹੁੰਦਾ, ਦੂਜਾ ਅਰਥ ਹੈ ਨਿਰੰਤਰ ਇੱਕ ਰਸ, ਸਦਾ ਹੀ ਇੱਕ ਰਸ ਸਿਮਰਨ ਕਰਦਾ ਹੋਵੇ, ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਅਸਲ ਉਹ ਪੂਰੇ ਸੰਤ ਹੈ, ਪੂਰੇ ਸਾਧੂ ਹੈ ਸਾਧ ਸੰਗਤ ਜੀ, ਪੂਰਨ ਉਹ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੀਆਂ ਰੂਹਾਂ, ਜਿਹਨੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਤਾਕਾ ਦਾਸ ਹੈ ਜੇ ਅਣ ਦਿਨ ਰਹੇ ਲਿਵ ਲਾਏ। ਅਣ ਦਿਨ ਲਗਾਏ ਤੇਲ ਦੀ ਧਾਰ ਵੱਤ, ਜਿਹੜੀ ਤੇਲ ਦੀ ਧਾਰ ਹੁੰਦੀ ਹੈ ਨਾ ਸਾਧ ਸੰਗਤ ਜੀ, ਉਹਦੇ ਵਾਂਗੂ ਲਿਵ ਲਾ ਕੇ ਤਾਰ, ਲਿਵ ਤਾਰ ਪੂਰੀ ਲਾ ਕੇ ਰੱਖਦਾ ਹੈ। ਉਹ ਕਿੱਦਾਂ, ਜਦੋਂ ਤੇਲ ਨੂੰ ਅਸੀਂ ਥੋੜਾ ਜਿਹਾ ਥੱਲੇ ਕਿਸੇ ਬਰਤਨ ਵਿੱਚ ਪਾਉਂਦੇ ਹਾਂ, ਉਹਦੀ ਧਾਰ ਜਿਹੜੀ ਉਹ ਕਦੀ ਡੋਲਦੀ ਨਹੀਂ ਗੀ, ਇੱਕ ਰਸ ਪੈਂਦੀ ਹੈ। ਇਹ ਇੱਕ ਪ੍ਰਮਾਣ ਦਿੱਤਾ ਹੈ ਗੁਰੂ ਸਾਹਿਬ, ਗੁਰਬਾਣੀ ਵਿੱਚ ਬੜੀ ਥਾਈ ਪ੍ਰਮਾਣ ਆਉਂਦਾ ਹੈ, ਤੇਲ ਧਾਰਾ ਵੱਤ ਜਿਹੜੀ ਬਿਰਤੀ ਲਾ ਕੇ ਰੱਖਦਾ ਹੈ ਪਰਮਾਤਮਾ ਦੇ ਵਿੱਚ, ਕਿਤੇ ਟੁੱਟਣ ਨਹੀਂ ਦਿੰਦਾ, ਤੇ ਇੱਕ ਰਸ ਸਤਿਗੁਰ ਦਾ ਸਿਮਰਨ ਕਰਦਾ ਹੈ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੌਥੇ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਮੈਂ ਉਹਦਾ ਦਾਸ ਹਾਂ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਥਨ ਕਰਦੇ ਹਨ, ਜਿਨ੍ਹਾਂ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਜਿਹਦੇ ਮਨ ਵਿੱਚ ਭਾਵਨਾ ਆ ਗਈ, ਜਿਹਦੇ ਮਨ ਵਿੱਚ ਸ਼ਰਧਾ ਆ ਗਈ ਹੈ, ਜਿਹਦੇ ਮਨ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦਾ ਸਿਮਰਨ ਕਰਦਾ ਹੈ, ਤੇ ਉਹ ਇੱਕ ਰਸ ਸਤਿਗੁਰ ਦਾ ਸਿਮਰਨ ਕਰਦਿਆਂ ਕਰਦਿਆਂ ਐਸਾ ਪਿਆਰ ਆ ਗਿਆ ਉਹਦੇ ਮਨ ਵਿੱਚ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪਿਰੀ ਪਿਆਰ ਪਿਆਰ ਹੋ ਗਿਆ ਪਿਰੀ ਪਤੀ ਦੇ ਨਾਲ, ਪਰਮਾਤਮਾ ਦੇ ਨਾਲ, ਤੇ ਇਸੇ ਤਰ੍ਹਾਂ ਉਹਨਾਂ ਦੇ ਦਰਸ਼ਨ ਤੋਂ ਬਿਨਾਂ ਉਹ ਕਿੱਦਾਂ ਤ੍ਰਿਪਤ ਹੋ ਸਕਦੇ, ਆਪਾਂ ਆਪ ਹੀ ਵੇਖ ਲਈਏ। ਜੇ ਆਪਾਂ ਰੋਜ਼ ਗੁਰੂ ਘਰ ਆਉਂਦੇ ਹਾਂ ਨਾ, ਰੋਜ਼ ਸਤਿਗੁਰ ਦੇ ਦਰਸ਼ਨ ਕਰਦੇ ਹਾਂ, ਜਿਹੜਾ ਪਿਆਰ ਬਣ ਜਾਂਦਾ ਹੈ ਗੁਰੂ ਦੇ ਨਾਲ, ਤੇ ਗੁਰਮੁਖੋ ਜੇ ਇੱਕ ਦਿਨ ਵੀ ਨਾ ਨਾ ਆਈਏ ਤੇ ਐਂ ਪ੍ਰਤੀਤ ਹੁੰਦਾ ਜਿਹੜਾ ਨਸ਼ਾ ਜਿਹਾ ਟੁੱਟਾ ਹੁੰਦਾ, ਟੁੱਟ ਜਿਹਾ ਹੁੰਦਾ, ਨਸ਼ਾ ਜਿਹਾ ਟੁੱਟ ਗਿਆ ਹੁੰਦਾ, ਤੇ ਕੋਈ ਮਨ ਨਾ ਟਕਾਜੇ ਚ ਨਹੀਂ ਆਉਂਦਾ, ਮਨ ਸ਼ਾਂਤੀ ਚ ਨਹੀਂ ਆਉਂਦਾ, ਮਨ ਸੁਖ ਦੇ ਵਿੱਚ ਨਹੀਂ ਆਉਂਦਾ, ਮਨ ਚ ਖੇੜਾ ਨਹੀਂ ਆਉਂਦਾ, ਖੁਸ਼ੀ ਨਹੀਂ ਆਉਂਦੀ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਕਰ ਲਈਏ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਜਿੰਨਾ ਪਿਰੀ ਪਿਆਰ, ਤੇ ਇਸੇ ਤਰ੍ਹਾਂ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਦਰਸ਼ਨਾਂ ਤੋਂ ਬਿਨਾਂ ਉਹ ਤ੍ਰਿਪਤ ਕਿੱਦਾਂ ਹੋ ਸਕਦਾ ਹੈ, ਭਾਵ ਉਹਦੇ ਮਨ ਦੀ ਸ਼ਾਂਤੀ ਨਹੀਂ ਆਉਂਦੀ, ਮਨ ਉਹਦਾ ਤ੍ਰਿਪਤ ਸੰਤੋਖ ਵਿੱਚ ਨਹੀਂ ਆਉਂਦਾ ਜਿੰਨਾ ਚਿਰ ਗੁਰੂ ਪਿਆਰੇ ਦੇ ਦਰਸ਼ਨ ਨਾ ਕਰ ਲਵੇ। ਸਤਿਗੁਰ ਕਹਿੰਦੇ ਨਾਨਕ ਮਿਲੇ ਸੁਭਾਏ, ਗੁਰਮੁਖ ਇਹੋ ਮਨ ਰਹਿਸੀਏ। ਗੁਰਮੁਖ ਜਿਹੜਾ ਹੈ ਸਾਧ ਸੰਗਤ ਜੀ, ਉਹ ਸੁਭਾਏ ਦਾ ਮਤਲਬ ਹੈ ਸ੍ਰੇਸ਼ਟ, ਸੁਭਾਏ ਦਾ ਮਤਲਬ ਹੈ ਸ੍ਰੇਸ਼ਟਤਾ ਦੇ ਨਾਲ ਜਿਹੜਾ ਮਿਲਦਾ ਹੈ ਗੁਰੂ ਦੇ ਨਾਲ, ਗੁਰੂ ਸਤਿਗੁਰ ਦੇ ਨਾਲ ਮਿਲ ਲੈਂਦਾ ਹੈ, ਜਿਹੜਾ ਮਿਲਾਪ ਹੋ ਜਾਂਦਾ ਹੈ, ਤੇ ਫਿਰ ਗੁਰਮੁਖ ਇਹੋ ਮਨ ਰਹਿਸੀ, ਫਿਰ ਉਹਦਾ ਮਨ ਟਕਾ ਚ ਆ ਜਾਂਦਾ, ਫਿਰ ਮਨ ਜਿਹੜਾ ਉਹਦਾ ਇੱਕ ਰਸ ਵਿੱਚ ਝੂਮ ਉੱਠਦਾ ਹੈ। ਜਦੋਂ ਦਰਸ਼ਨ ਕਰਦੇ ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਸੂਰਜ ਚੰਦ ਦੀ, ਤੇ ਜਿੱਦਾਂ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਕਿ ਜਿਹੜੀਆਂ ਕਵੀਆਂ ਹੁੰਦੀਆਂ ਜਦੋਂ ਸਾਧ ਸੰਗਤ ਜੀ ਚੰਦਰਮਾ ਨੂੰ ਵੇਖਦੀਆਂ ਉਦੋਂ ਖਿਲ ਉੱਠਦੀਆਂ ਹਨ, ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਕੌਲ ਦਾ ਫੁੱਲ ਹੁੰਦਾ ਹੈ ਜਦੋਂ ਸੂਰਜ ਚੜ੍ਹਦਾ ਉਦੋਂ ਖਿੜਦਾ ਹੈ, ਤੇ ਜਦੋਂ ਸੂਰਜ ਛਿਪ ਜਾਂਦਾ ਉਦੋਂ ਬੰਦ ਹੋ ਜਾਂਦਾ। ਇਸ ਇੰਨਾ ਪਿਆਰ ਉਹਦਾ ਸੂਰਜ ਦੇ ਨਾਲ ਹੈ, ਕੌਲ ਫੁੱਲ ਦਾ, ਤੇ ਇਸੇ ਤਰ੍ਹਾਂ ਸਾਧ ਸੰਗਤ ਉਸ ਗੁਰਸਿੱਖ ਪਿਆਰੇ ਦਾ ਗੁਰੂ ਦੇ ਨਾਲ ਇੰਨਾ ਪਿਆਰ ਹੈ, ਜਦੋਂ ਗੁਰੂ ਦੇ ਦਰਸ਼ਨ ਕਰ ਲੈਂਦਾ ਹੈ, ਜਦੋਂ ਸਤਿਗੁਰ ਦੇ ਦਰਸ਼ਨ ਕਰ ਲੈਂਦਾ ਹੈ, ਉਦੋਂ ਉਹਦੇ ਤੇ ਐਸੀ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ, ਫਿਰ ਸਾਧ ਸੰਗਤ ਦਾ ਮਨ ਜਿਹੜਾ ਆਨੰਦ ਵਿੱਚ ਅਕਹਿ ਰਸ ਵਿੱਚ ਝੂਮ ਉੱਠਦਾ ਹੈ, ਐਸਾ ਆਨੰਦ ਆਉਂਦਾ ਹੈ ਉਹਨੂੰ ਗੁਰੂ ਦੇ ਦਰਸ਼ਨ ਕੀਤੇ ਤੋਂ ਬਿਨਾਂ ਉਦੋਂ ਆਨੰਦ ਆ ਹੀ ਨਹੀਂ ਸਕਦਾ, ਸ਼ਾਂਤੀ ਨਹੀਂ ਆਉਂਦੀ। ਸਤਿਗੁਰ ਦੇ ਦਰਸ਼ਨ ਦਾ ਐਸਾ ਫਲ ਹੈ। ਹੁਣ ਪਿਰ ਪਤੀ ਨੂੰ ਕਿਹਾ ਜਾਂਦਾ ਹੈ, ਪਿਰ ਪਤੀ ਪਰਮਾਤਮਾ। ਜਿਸ ਤਰ੍ਹਾਂ ਬੀਬੀ ਦਾ ਪਿਆਰ ਹੋਵੇ ਪਤੀ ਦੇ ਨਾਲ, ਪਤਨੀ ਦਾ ਪਿਆਰ ਹੋਵੇ ਪਤੀ ਦੇ ਨਾਲ, ਜੇ ਪਤੀ ਕਿਤੇ ਦੂਰ ਚਲੇ ਜਾਵੇ ਉਹ ਕਿੱਦਾਂ ਸਾਧ ਸੰਗਤ ਆਪਣੇ ਭਾਵ ਕੇ ਉਹਦੇ ਮਨ ਨੂੰ ਸ਼ਾਂਤੀ ਆ ਸਕਦੀ ਹੈ? ਉਹ ਚੰਗਾ ਖਾਂਦੀ ਨਹੀਂ ਹੈ, ਚੰਗਾ ਪਹਿਨਦੀ ਨਹੀਂ ਹੈ, ਤੇ ਉਹਦੇ ਮਨ ਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਜੇ ਪਤੀ ਜਿਹੜਾ ਦੂਰ ਗਿਆ ਹੋਵੇ, ਪਤੀ ਨਾਲੋਂ ਵਿਛੋੜਾ ਪੈ ਜਾਵੇ। ਇਸੇ ਤਰ੍ਹਾਂ ਦਾ ਦ੍ਰਿਸ਼ਟਾਂਤ ਹੈ, ਜਿਹੜਾ ਜੀਵ ਰੂਪ ਇਸਤਰੀ ਹੈ ਭਾਈ, ਉਹ ਜਿਸ ਤਰ੍ਹਾਂ ਸਤਿਗੁਰ ਬਚਨ ਕਰਦੇ, ਜਿਨ੍ਹਾਂ ਪਿਰੀ ਪਿਆਰ, ਜਿਨ੍ਹਾਂ ਦੇ ਆਪਣੇ ਪਿਰੀ ਪਤਨੀਆਂ ਦਾ ਪਿਰੀ ਪਿਆਰ ਪਰਮੇਸ਼ਰ ਦੇ ਨਾਲ ਪਿਆਰ ਹੈ, ਤੇ ਕਿਉਂ ਜੀਵਨ ਪਿਰ ਬਾਹਰੇ, ਬਾਹਰੇ ਭਾਵ ਕੇ ਪਤੀ ਤੋਂ ਬਿਨਾਂ ਉਹ ਕਿੱਦਾਂ ਰਹਿ ਸਕਦੀਆਂ ਹਨ ਜਿਹੜੀਆਂ ਜੀਵ ਰੂਪ ਇਸਤਰੀਆਂ, ਜਿਹੜੇ ਗੁਰੂ ਸਾਹਿਬ ਦੀ ਗੁਰਬਾਣੀ ਪੜ੍ਹਨ ਵਾਲੀਆਂ ਤਤ ਬੇਤੀਆਂ ਰੂਹਾਂ, ਜਿਨ੍ਹਾਂ ਨੇ ਜਿਸ ਤਰ੍ਹਾਂ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਦਮਦਮੀ ਟਕਸਾਲ ਦੇ ਦਸਵੇਂ ਜਥੇਦਾਰ ਤੋਂ ਸਾਧ ਸੰਗਤ ਜੀ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਜਿਸ ਤਰ੍ਹਾਂ ਕਿਸੇ ਨੇ ਕਹਿ ਦਿੱਤਾ, ਬਾਈਆਂ 24 ਘੰਟਿਆਂ 'ਚ 22 ਘੰਟੇ ਉਹਨਾਂ ਦਾ ਨਿਤਨੇਮ ਹੋਇਆ ਕਰਦਾ ਸੀ, 2 ਘੰਟੇ ਉਹਨਾਂ ਦਾ ਜਾਂ ਥੋੜਾ ਜਿਹਾ ਆਰਾਮ ਕਰ ਲੈਣਾ, ਤੇ ਇਸੇ ਤਰ੍ਹਾਂ ਆਪਣੀ ਸਰੀਰ ਦੀ ਕਿਰਿਆ ਕਰਦੇ ਸਨ, ਤੇ ਸਿਮਰਨ ਕਰਦੇ, ਬਹੁਤ ਜ਼ਿਆਦਾ ਪਿਆਰ, ਇੰਨਾ ਸਿਮਰਨ ਕਰਦੇ, ਇੰਨਾ ਆਨੰਦ, ਇੰਨਾ ਵਾ ਸਾਸਨ ਖੜਾਓ ਕਿਉਂ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਦਮਦਮੀ ਟਕਸਾਲ ਦੇ ਦਸਵੇਂ ਜਥੇਦਾਰ ਤੋਂ ਇੰਨੇ ਸਾਧ ਸੰਗਤ ਜੀ, ਸਤਿਗੁਰ ਦੀ ਉਹਨਾਂ ਤੇ ਰਹਿਮਤ, ਤੇ ਸਿੰਘਾਂ ਨੇ ਕਿਹਾ, ਮਹਾਂਪੁਰਖੋ ਅਸੀਂ ਗੋਲਕ ਗਿਣਨ ਲੱਗੇ ਹਾਂ, ਕਿਤੇ ਇੱਕ ਦਿਨ ਕਿਤੇ ਕਹਿ ਦਿੱਤਾ ਉਹਨਾਂ ਨੇ ਪ੍ਰਬੰਧਕਾਂ ਨੇ ਉੱਥੇ ਜਿਹੜੇ ਸਨ ਸਾਧ ਸੰਗਤ ਜੀ, ਵੀ ਥੋੜਾ ਜਿਹਾ ਬੈਠ ਜਾਓ ਸਾਡੇ ਕੋਲ। ਮਹਾਂਪੁਰਖ ਫਿਰ ਕਿਸੇ ਦਾ ਦਿਲ ਵੀ ਨਹੀਂ ਤੋੜਦੇ ਹੁੰਦੇ, ਤੇ ਉਹਨਾਂ ਨੇ ਆਖਿਆ ਚਲੋ 2 ਮਿੰਟ ਬਹਿ ਜਾਂਦੇ ਹਾਂ। ਬਹਿ ਗਏ ਤੇ 2 ਘੰਟੇ ਲੱਗ ਗਏ ਸਾਧ ਸੰਗਤ ਜੀ, ਕਿਉਂਕਿ ਮਾਇਆ ਦੇ ਪੱਖ ਦੇ ਵਿੱਚ ਜਦੋਂ ਆਪਾਂ ਗਿਣਦੇ ਹਾਂ ਤੇ ਉਦੋਂ ਧਿਆਨ ਵੀ ਕੋਈ ਮਾੜਾ ਮੋਟਾ ਇਧਰੋਂ ਉਧਰੋਂ ਨਾ ਹੋ ਜਾਵੇ, ਘਾਟਾ ਨਾ ਪੈ ਜਾਵੇ ਕਿਸੇ ਗੱਲ ਦਾ, ਕਿੰਨੇ ਕੁ ਹੋ ਗਏ ਆ ਪੂਰੇ ਚੰਗੀ ਤਰ੍ਹਾਂ ਗਿਣਦੇ ਹਾਂ। ਤੇ ਉਸ ਵਕਤ ਸਾਧ ਸੰਗਤ ਮਹਾਂਪੁਰਖ ਤੇ ਕੋਲ ਵੈਸੇ ਹੀ ਬੈਠੇ ਸਨ, ਪਰ ਉਹਨਾਂ ਨੇ ਵੇਖ ਕੇ 2 ਘੰਟੇ ਬਾਅਦ ਬਹੁਤਾ ਵਿਰਾਗ ਕੀਤਾ, ਬਹੁਤਾ ਵਿਰਾਗ ਕਰਨ ਲੱਗ ਪਏ। ਤੇ ਉਸ ਵਕਤ ਸਿੰਘਾਂ ਨੇ ਪੁੱਛਿਆ, ਮਹਾਂਪੁਰਖ ਕੀ ਸਾਡੇ ਕੋਲੋਂ ਗਲਤੀ ਹੋ ਗਈ ਕੋਈ? ਕਹਿੰਦੇ ਹਾਂ ਭਾਈ, ਗਲਤੀ ਇਹ ਹੀ ਹੋ ਗਈ ਹੈ ਕਿ ਮੇਰੇ ਜਿਸ ਸਰੋਵਰ ਦੇ ਵਿੱਚ 22 ਘੰਟੇ ਪਾਣੀ ਪੈਂਦਾ ਹੋਵੇ ਤੇ ਉਹਦੇ ਚੋਂ 2 ਘੰਟੇ ਉਹਦਾ ਨੱਕਾ ਤੋੜ ਦੋ, ਭਾਵ ਕਿ ਪਾਣੀ ਵੱਢ ਦੋ ਬਾਹਰ ਨੂੰ, ਤੇ 2 ਘੰਟਿਆਂ 'ਚ ਕਿੰਨਾ ਘੱਟ ਜਾਵੇਗਾ? ਤੇ ਕਹਿੰਦੇ ਅਸੀਂ ਤਾਂ ਸਿਮਰਨ ਕਰਦੇ, ਗੁਰੂ ਸਾਹਿਬ ਦੇ ਯਾਦ ਵਿੱਚ ਜੁੜੇ ਹਾਂ, ਤੁਸੀਂ ਸਾਨੂੰ ਇਸ ਦੁਨਿਆਵੀ ਧਨ ਦੇ ਵਾਸਤੇ ਸਾਨੂੰ ਇੱਥੇ ਬੁਲਾਇਆ, ਇਸ ਕਰਕੇ ਅਸੀਂ ਸਾਡੇ ਕੋਲ ਬਹੁਤ ਵੱਡਾ ਸਾਨੂੰ ਘਾਟਾ ਪੈ ਚੁੱਕਾ, ਘਾਟਾ ਪੈ ਗਿਆ, ਗਾਂਹ ਤੋਂ ਕਦੀ ਏਦਾਂ ਦੀ ਗਲਤੀ ਨਾ ਕਰਿਆ ਜੇ। ਸੋ ਏਦਾਂ ਦੇ ਜਿਨ੍ਹਾਂ ਪਿਰੀ ਪਿਆਰ, ਜਿਨ੍ਹਾਂ ਦੇ ਪਿਰੀ ਪਿਆਰ ਪਰਮਾਤਮਾ ਦੇ ਨਾਲ ਹੈ ਭਾਈ, ਤੇ ਉਹ ਕਿਉਂ ਜੀਵਨ ਪਿਰ ਬਾਹਰ, ਉਹ ਸਾਰਾ ਜ਼ਿੰਦਗੀ ਪਰਮਾਤਮਾ ਤੋਂ ਬਿਨਾਂ ਉਹ ਕਦੀ ਵੀ ਸਾਧ ਸੰਗਤ ਜੇ ਗੁਰੂ ਗੱਲ ਕਰਦੇ, ਗੁਰੂ ਦੀ ਗੱਲ ਕਰਦੇ, ਜੇ ਉਹਨਾਂ ਕੋਲ ਬਹਿ ਜਾਈਏ ਸਤਿਗੁਰ ਦੇ ਸਿਮਰਨ ਦੀ ਗੱਲ ਕਰਦੇ ਆ, ਜੇ ਬੈਠ ਜਾਈਏ ਉਹਨਾਂ ਕੋਲ ਭਗਤੀ ਦੀ ਗੱਲ ਕਰਦੇ ਆ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ, ਐਸੇ ਗੁਰਮੁਖ ਪਿਆਰੇ ਸਦਾ ਹੀ ਉਸ ਗੁਰੂ ਦੀ ਪੂਰੇ ਦੀਆਂ ਗੱਲਾਂ ਕਰਦੇ ਆ, ਪੂਰੇ ਕਾ ਕੀ ਹੈ ਸਭ ਕੁਛ ਪੂਰਾ ਘੱਟ ਵੱਧ ਕਿਛ ਨਾ ਹੈ, ਐਸੀ ਸਤਿਗੁਰ ਦੀ ਰਹਿਮਤ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਤਾਂ ਹੀ ਬਚਨ ਕਰਦੇ ਹਨ, ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰ, ਉਹ ਪਿਰ ਪਤੀ ਤੋਂ ਬਾਹਰ ਆ ਜੀਵਨ, ਉਹ ਐਂ ਪ੍ਰਤੀਤ ਹੁੰਦਾ ਕਿ ਜਿੱਦਾਂ ਉਹ ਜੀਵਨ ਹੀ ਨਹੀਂ ਹੈ, ਮੌਤ ਹੀ ਹੋ ਗਈ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਪਿਆਰ ਹੈ, ਇੰਨਾ ਪਿਆਰ, ਇੰਨਾ ਮੋਹ ਹੈ ਗੁਰੂ ਪਰਮਾਤਮਾ ਦੇ ਨਾਲ, ਪਰਮੇਸ਼ਰ ਦੇ ਨਾਲ, ਜੀਵ ਰੂਪ ਇਸਤਰੀਆਂ ਦਾ। ਸਤਿਗੁਰ ਕਹਿੰਦੇ ਨਾਨਕ ਥੀਵਨ ਭੀ ਹਰੇ, ਹਰੇ ਦਾ ਮਤਲਬ ਹੈ ਮਨ ਹਰਿਆ ਤਾਂ ਹੀ ਹੁੰਦਾ ਹੈ ਮਹਾਰੇ, ਜਾਂ ਸੋਹ ਦੇਖਣੇ ਆਪਣਾ। ਜੇ ਜੀਵ ਰੂਪ ਇਸਤਰੀਆਂ ਆਪਣੇ ਪਤੀ ਨੂੰ ਵੇਖ ਲੈਣ, ਉਹਨਾਂ ਦਾ ਮਨ ਖਿੜ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਨੂੰ ਜਿਹੜੇ ਗੁਰੂ ਦੇ ਪਿਆਰੇ ਭਗਤ ਜਨ, ਜੇ ਬਾਬਾ ਫਰੀਦ ਜੀ ਸਨ, ਉਹਨਾਂ ਨੇ ਬਚਨ ਕਹਿਤਾ, ਫਰੀਦਾ ਅੱਜ ਨਾ ਸੁੱਤੀ ਕਾਂਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਇੱਕ ਦਿਨ ਥੋੜਾ ਜਿਹਾ ਉਹਨਾਂ ਨੂੰ ਸਾਧ ਸੰਗਤ ਆਲਸ ਆ ਗਿਆ, ਕਹਿੰਦੇ ਅੱਜ ਮੈਂ ਆਪਣੇ ਕੰਤ ਪਤੀ ਨਾਲ ਮੈਂ ਨਹੀਂ ਸੁੱਤੀ, ਭਾਵ ਕੇ ਸਿਮਰਨ ਨਹੀਂ ਕੀਤਾ, ਸਿਮਰਨ ਜਾਪ ਨਹੀਂ ਕੀਤਾ ਗੁਰੂ ਸਾਹਿਬ ਦਾ, ਉਹਦੇ ਵਿੱਚ ਜੁੜਿਆ ਨਹੀਂ ਯਾਦ ਵਿੱਚ, ਤੇ ਮੇਰੇ ਅੰਗ ਮੁੜ ਮੁੜ ਕੇ ਜਾ ਰਿਹਾ, ਬਹੁਤ ਹੀ ਬੁਰੀ ਹਾਲਤ ਹੋ ਰਹੀ ਹੈ, ਤੇ ਜਿਹੜੀਆਂ ਦੁਹਾਗਣੀਆਂ ਜਿਹੜਾ ਗੁਰੂ ਪਰਮੇਸ਼ਰ ਤੋਂ ਦੂਰ ਗਈਆਂ ਹੋਈਆਂ ਜੀਵ ਰੂਪ ਇਸਤਰੀਆਂ ਹਨ, ਜਿਨ੍ਹਾਂ ਨੇ ਸਿਮਰਨ ਨਹੀਂ ਕਦੀ ਕੀਤਾ, ਜਿਨ੍ਹਾਂ ਕਦੀ ਨਾਮ ਹੀ ਨਹੀਂ ਜਪਿਆ, ਜਿਨ੍ਹਾਂ ਕਦੀ ਅੰਮ੍ਰਿਤ ਵੇਲੇ ਨਹੀਂ ਉੱਠ ਕੇ ਸਤਿਗੁਰ ਦਾ ਸਿਮਰਨ ਕਰਕੇ ਗੁਰੂ ਦੇ ਨਾਲ ਜੁੜਿਆ ਹੀ ਨਹੀਂ, ਕਹਿੰਦੇ ਉਹਨਾਂ ਦੀ ਕੀ ਹਾਲਤ ਹੋਵੇਗੀ। ਇਸ ਤਰ੍ਹਾਂ ਸਾਧ ਸੰਗਤ ਬਾਬਾ ਫਰੀਦ ਜੀ ਕਥਨ ਕਰ ਰਹੇ ਹਨ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਨਾਨਕ ਸਾਹਿਬ ਧੰਨ ਚੌਥੇ ਸਤਿਗੁਰ ਗੁਰੂ ਨਾਨਕ ਸਾਹਿਬ ਜਾਂ ਸਹੁ ਦੇਖਣੇ ਆਪਣਾ, ਜਦੋਂ ਸਹੁ ਪਤੀ ਪਰਮਾਤਮਾ ਦੇ ਦਰਸ਼ਨ ਹੋ ਜਾਣ ਨਾ, ਉਦੋਂ ਫਿਰ ਉਹਦੇ ਚਿਹਰੇ ਦਾ ਖੜਾਓ ਵੱਖਰਾ ਹੁੰਦਾ, ਮਨ ਦਾ ਕੌਲ ਅੰਦਰੋਂ ਸਾਧ ਸੰਗਤ ਹਿਰਦੇ ਰੂਪੀ ਕੌਲ ਸਿੱਧਾ ਸੁਧਾ ਹੋ ਜਾਂਦਾ, ਖਿੜ ਜਾਂਦਾ, ਉਹਦੇ ਸਾਧ ਸੰਗਤ ਇੱਕ ਇੱਕ ਬਚਨ ਦੇ ਵਿੱਚ ਖੁਸ਼ਬੂ ਆਉਂਦੀ ਹੈ, ਗੁਰੂ ਦੀ ਭਗਤੀ ਦੀ, ਪਿਆਰ ਦੀ, ਸਿਮਰਨ ਦੀ। ਉਹ ਜੋ ਵੀ ਬਚਨ ਕਰਦਾ ਉਹ ਗੁਰੂ ਦੇ ਜੋਤ ਯਾਦ ਵਿੱਚ ਕਰਦਾ ਹੈ ਬਚਨ। ਜੇ ਦੋ ਪਤੀ ਵਰਤਾ ਧਰਮ ਵਿੱਚ ਬੀਬੀਆਂ ਕਾਇਮ ਬੈਠੀਆਂ ਹੋਣ ਨਾ, ਉਹ ਪਤੀ ਦੀ ਸੋਭਾ ਕਰਦੀਆਂ, ਉਹ ਇਹੋ ਕਹਿੰਦੀਆਂ ਮੇਰਾ ਪਤੀ ਇੱਦਾਂ ਦਾ, ਮੇਰਾ ਪਤੀ ਇੰਨਾ ਚੰਗਾ ਹੈ, ਕਿਉਂਕਿ ਉਹ ਪਤੀ ਦੀ ਇਸੇ ਤਰ੍ਹਾਂ ਦੋ ਜੇ ਜਗਿਆਸੂ, ਜੇ ਗੁਰੂ ਦੇ ਪਿਆਰੇ ਤਤ ਬੇਤੀਆਂ ਰੂਹਾਂ ਬ੍ਰਹਮ ਗਿਆਨੀ ਮਹਾਂਪੁਰਖ ਬੈਠੇ ਹੋਣ ਤੇ ਉਹ ਵੀ ਪਰਮਾਤਮਾ ਦੀ, ਉਸ ਪਤੀ ਪਰਮਾਤਮਾ ਦੀ ਹੀ ਸੋਭਾ ਕਰਦੇ, ਹੋਰ ਕੋਈ ਗੱਲ ਹੀ ਨਹੀਂ ਕਰਦੇ। ਜੇ ਕੋਈ ਦੁਨੀਆਦਾਰੀ ਦੀ ਕਰਨ ਲੱਗਦਾ ਵਰਜ ਦਿੰਦੇ ਆ, ਗੁਰਮੁਖਾ ਮੈਂ ਬਹੁਤ ਮਾੜਾ, ਤੂੰ ਕਿਸੇ ਦੀ ਗੱਲ ਨਿੰਦਿਆ ਕਿਉਂ ਕਰਦਾ, ਮੈਂ ਨਹੀਂ ਸੁਣਨਾ ਚਾਹੁੰਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਐਸੇ ਗੁਰਮੁਖ ਪਿਆਰੇ ਹਨ ਤੇ ਸਤਿਗੁਰ ਸੱਚੇ ਪਾਤਸ਼ਾਹ ਜਾ ਸਹੁ ਦੇਖਣੇ ਆਪਣਾ। ਜਦੋਂ ਸਹੁ ਪਤੀ ਪਰਮਾਤਮਾ ਨੂੰ ਉਹਨਾਂ ਨੇ ਦੇਖ ਲਿਆ, ਦਰਸ਼ਨ ਕਰ ਲੈ, ਤੇ ਫਿਰ ਸਤਿਗੁਰ ਦੀ ਐਸੀ ਰਹਿਮਤ ਹੋ ਜਾਂਦੀ ਹੈ, ਨਾਨਕ ਥੀਵਨ ਭੀ ਹਰੇ, ਫਿਰ ਹਰੇ ਭਰੇ ਹੋ ਜਾਂਦੇ ਹਨ, ਫਿਰ ਉਹਦਾ ਦਾ ਮਨ ਖਿੜ ਜਾਂਦਾ ਹੈ, ਖੜਾਓ ਵਿੱਚ ਅਕਹਿ ਰਸ ਵਿੱਚ ਝੂਮ ਉੱਠਦਾ ਹੈ, ਉਸ ਐਸਾ ਆਨੰਦ ਆਉਂਦਾ ਹੈ। ਉਸ ਆਨੰਦ ਦੇ ਵਿੱਚ ਸਾਧ ਸੰਗਤ ਜੀ ਜਿਸ ਤਰ੍ਹਾਂ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ, ਜੇ ਪੁੱਛ ਲਈ ਉਹਨੂੰ ਭਾਈ ਗੁਰਮੁਖਾ ਕਿੰਨੇ ਕੁ ਆਨੰਦ ਹੈ, ਉਹ ਦੱਸ ਨਹੀਂ ਸਕਦਾ, ਸੀਮਾ ਨਹੀਂ ਉਸ ਆਨੰਦ ਦੀ ਜਿਹੜਾ ਆਨੰਦ ਪਤੀ ਪਰਮਾਤਮਾ ਨਾਲ ਮਿਲਿਆ ਆਉਂਦਾ ਹੈ। ਤੇ ਸਤਿਗੁਰ ਕਹਿੰਦੇ ਉਹ ਭਾਈ ਫਿਰ ਤਾਂ ਹੀ ਹਰੇ ਹੁੰਦੇ ਹਨ, ਹਰੇ ਭਰੇ ਹੋ ਜਾਂਦੇ ਹਨ, ਆਪ ਤਾਂ ਕੀ ਹੁੰਦੇ, ਦੂਜਿਆਂ ਨੂੰ ਵੀ ਹਰਿਆਂ ਭਰਿਆਂ ਕਰ ਦਿੰਦੇ ਆ ਜਿਹੜੇ ਉਹਨਾਂ ਦੀ ਸੰਗਤ ਕਰਦੇ ਹਨ। ਸਤਿਗੁਰ ਕਹਿੰਦੇ ਹਨ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹ ਜਿਨ੍ਹਾਂ ਦਾ ਪਤੀ ਪਰਮਾਤਮਾ ਨਾਲ ਪਿਆਰ ਹੈ, ਉਹ ਭਾਈ ਗੁਰੂ ਨੂੰ ਦਰਸ਼ਨ ਕਰਦਿਆਂ ਸਾਰ ਹਰੇ ਭਰੇ ਹੋ ਜਾਂਦੇ ਹਨ। ਤੇ ਹੁਣ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਕੰਪਸ ਦੀ ਸੂਈ ਸਦਾ ਉੱਤਰੀ ਧਰੋ ਵੱਲ ਨੂੰ ਰਹਿੰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਹਿਲੋਂ ਤਾਂ ਆਪ ਸਾਨੂੰ ਉਪਦੇਸ਼ ਦੇ ਰਹੇ ਆ, ਫਿਰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ ਹਨ ਕਿ ਜਿਨ੍ਹਾਂ ਗੁਰਮੁਖ ਅੰਦਰ ਨੇ ਉਹ ਤੈ ਪ੍ਰੀਤਮ ਸੱਚਾ ਲਾਇਆ। ਤੇ ਇਹ ਅਕਾਲ ਪੁਰਖ ਵਾਹਿਗੁਰੂ ਤੁਸੀਂ ਸੱਚੇ ਪ੍ਰਮਾਤਮਾ, ਜੇ ਤੁਸੀਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਦੇ ਅੰਦਰ ਨੇ ਉਹ ਪਿਆਰ ਪ੍ਰੇਮ, ਜਿਨ੍ਹਾਂ ਦੇ ਮਨ ਵਿੱਚ ਭਾਵਨਾ ਹੈ, ਸਰਧਾ ਹੈ, ਜਿਨ੍ਹਾਂ ਦੇ ਮਨ ਵਿੱਚ ਸਿਦਕ ਦੀ ਸਿੱਖੀ ਹੈ, ਜਿਨ੍ਹਾਂ ਦੇ ਮਨ ਵਿੱਚ ਪਿਆਰ ਦੀ ਸਿੱਖੀ ਹੈ, ਉਹਨਾਂ ਗੁਰਮੁਖਾਂ ਪਿਆਰਿਆਂ ਦੇ ਬਾਰੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਗੁਰਮੁਖ ਅੰਦਰ ਨੇ ਉਹ, ਗੁਰਮੁਖ ਦਾ ਮਤਲਬ ਹੁੰਦਾ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੋਵੇ, ਗੁਰੂ ਵੱਲ ਮੁੱਖ ਹੋਵੇ, ਗੁਰੂ ਵੱਲ ਪੇਠ ਨਾ ਹੋਵੇ, ਜਿਨ੍ਹਾਂ ਦਾ ਗੁਰੂ ਵੱਲ ਮੁੱਖ ਗੁਰੂ ਵਾਲੇ ਬਣੇ ਹੁਣ, ਗੁਰੂ ਦਾ ਸਤਿਗੁਰ ਦਾ ਸਿਮਰਨ ਕਰਦੇ ਗੁਰੂ ਵਾਲੇ ਬਣ ਕੇ, ਤੋ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚਾ ਲਾਇਆ, ਹੈ ਸੱਚੇ ਸਤਿਗੁਰੂ ਹੈ ਪ੍ਰੀਤਮ ਪ੍ਰਾਣਾ ਤੋਂ ਪਿਆਰੇ, ਜਿਹੜਾ ਤੁਸੀਂ ਜਿਨ੍ਹਾਂ ਨੂੰ ਲਾਇਆ ਹੈ। ਰਾਤੀ ਰਾਤ ਨੂੰ ਅਤੇ ਡੇਹੋ ਦਿਨੇ, ਦਿਨੇ ਤੇ ਰਾਤ ਉਹਨਾਂ ਦੇ ਹਿਰਦੇ ਦੇ ਵਿੱਚ ਪਿਆਰ ਹੀ ਸਮਾਇਆ ਰਹਿੰਦਾ, ਉਹਨਾਂ ਦੇ ਹਿਰਦੇ ਦੇ ਵਿੱਚ ਸਦਾ ਹੀ ਉਸ ਪਰਮਾਤਮਾ ਦਾ ਪਿਆਰ ਸਮਾਇਆ ਰਹਿੰਦਾ, ਸਦਾ ਉਹਨਾਂ ਦਾ ਸਵਾਸ ਸਵਾਸ ਸਿਮਰਨ ਚੱਲਦਾ ਰਹਿੰਦਾ, ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਬਾਣੀ ਅਗੜ ਕੜਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਮਹਾਰਾਜ ਪਹਿਲੋਂ ਕਹਿੰਦੇ ਗੁਰਮੁਖ ਰੋਮ ਰੋਮ ਹਰ ਤਿਆਵੈ, ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਰੋਮ ਰੋਮ ਕਰਕੇ ਉਹ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਆ, ਤੇ ਉਹਨਾਂ ਦਾ ਪਿਆਰ ਐਸਾ ਹੋ ਜਾਂਦਾ ਹੈ, ਗੁਰਮੁਖ ਪ੍ਰੇਮ ਦੇ ਵਿੱਚ ਹੀ ਸਮਾਏ ਰਹਿੰਦੇ ਆ, ਗੜੋਂਦ ਰਹਿੰਦੇ ਉਸ ਪ੍ਰੇਮ ਦੇ ਵਿੱਚ, ਪਰਮਾਤਮਾ ਦੇ ਪਿਆਰ ਦੇ ਵਿੱਚ ਉਹਨਾਂ ਨੂੰ ਹੋਰ ਕੁਝ ਸੁੱਝਦਾ ਨਹੀਂ। ਜਿੱਦਾਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ ਤੇ ਸਾਧ ਸੰਗਤ ਜੇ ਲੁਧਿਆਣੇ ਸਾਧ CMC ਹਸਪਤਾਲ ਦੇ ਵਿੱਚ ਬਿਮਾਰ ਸਨ, ਭਾਵ ਕਿ ਉਹਨਾਂ ਨੇ ਵੀ ਕਿਸੇ ਦਾ ਰੋਗ ਲਿਆ, ਪਾਣੀ ਪੈ ਗਿਆ ਪੇਟ ਵਿੱਚ, ਤੇ ਸਾਧ ਸੰਗਤ ਉਹ ਜਦੋਂ ਪਾਣੀ ਰੋਜ਼ ਦੀ ਇੱਕ ਬਾਲਟੀ ਪਾਣੀ ਦੀ ਕੱਢਦੇ, ਤੇ ਇਹ ਡਾਕਟਰ ਦੀਵਾਨ ਸਿੰਘ ਚੀਫ ਖਾਲਸਾ ਦੀਵਾਨ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਏ, ਤੇ ਉਹਨਾਂ ਨੇ ਉਸ ਵਕਤ ਕਿਹਾ ਮਹਾਂਪੁਰਖੋ ਕੋਈ ਜੀਵਨ ਦੀ ਆਪਣੀ ਦੱਸੋ, ਕੋਈ ਇਹੋ ਜਿਹੀ ਬਖਸ਼ਿਸ਼ ਦੱਸੋ। ਕਹਿੰਦੇ ਭਾਈ ਡਾਕਟਰ ਸਾਹਿਬ ਤੁਸੀਂ ਸਾਨੂੰ ਚੈੱਕ ਕਰਨ ਵਾਸਤੇ ਆਏ ਜੋ, ਪਹਿਲਾਂ ਚੈੱਕ ਤਾਂ ਕਰੋ। ਨਹੀਂ ਮਹਾਂਪੁਰਖੋ ਕਿਰਪਾ ਕਰੋ। ਕਹਿੰਦੇ ਮੈਨੂੰ ਪਤਾ ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ, ਜੇ ਢੋਲ ਤੇ ਡੱਗਾ ਢੋਲ 100 ਸਾਲ ਪਿਆ ਰਹੇ, ਡੱਗਾ ਨਾ ਮਾਰੋ ਖੜਕਦਾ ਨਹੀਂ, ਇਸੇ ਤਰ੍ਹਾਂ ਬ੍ਰਹਮ ਗਿਆਨੀ ਹੁੰਦਾ। ਜੇ ਉਹਨਾਂ ਨੂੰ ਕੋਈ ਬਚਨ ਨਾ ਕਰੋ ਤੇ ਉਹ ਗਾਂਹ ਦੂਜਾ ਬਚਨ ਤੋਰਦੇ ਹੀ ਨਹੀਂ ਤੇ ਕਹਿੰਦੇ ਮਹਾਂਪੁਰਖੋ ਮੈਂ ਆਪਣੀ ਦੱਸਦਾ ਜਦੋਂ ਮੈਂ ਕਾਰ ਚਲਾਉਣਾ ਹੈ ਨਾ ਕਾਰ ਦੇ ਇੰਜਣ ਚੋਂ ਆਵਾਜ਼ ਆਉਂਦੀ ਹੈ ਧੰਨ ਗੁਰੂ ਨਾਨਕ ਵਾਹਿਗੁਰੂ ਇਹ ਆਵਾਜ਼ ਆਉਂਦੀ ਹੈ ਕੰਨਾਂ ਨੂੰ ਇਹੋ ਹੀ ਸੁਣਦੀ ਹੈ ਫਿਰ ਸਤ ਮਹਾਂਪੁਰਖਾਂ ਨੇ ਆਖਿਆ ਧੰਨੋ ਭਾ ਡਾਕਟਰ ਦੀਵਾਨ ਸਿੰਘ ਜੀ ਬਹੁਤ ਵੱਡੀ ਬਖਸ਼ਿਸ਼ ਹੈ ਕਹਿੰਦੇ ਮਹਾਂਪੁਰਖ ਹੁਣ ਇਉਂ ਨਾ ਕਰੋ ਜੇ ਮੈਂ ਆਪਣਾ ਪਰਦਾ ਖੋਲ ਦਿੱਤਾ ਤੇ ਕਿਰਪਾ ਕਰਕੇ ਤੁਸੀਂ ਵੀ ਕੁਝ ਦੱਸਣਾ ਕਰੋ ਤਾਂ ਉਸ ਵਕਤ ਮਹਾਂਪੁਰਖਾਂ ਨੇ ਕਿਹਾ ਡਾਕਟਰ ਸਾਹਿਬ ਸਾਨੂੰ ਵੇਖਣ ਵਾਸਤੇ ਪਹਿਲਾਂ ਸਾਨੂੰ ਚੈੱਕ ਕਰ ਲਓ ਬਾਅਦ ਵਿੱਚ ਤੁਹਾਡੇ ਨਾਲ ਬਚਨ ਕਰਾਂਗੇ ਜਦੋਂ ਉਹ ਟੂਟੀ ਜੀ ਲਾਈ ਸਾਧ ਸਿੰਘ ਜਿੱਥੇ ਲਾਈ ਉੱਥੇ ਲੱਗੀ ਰਹਿ ਗਏ ਸਾਧ ਸਿੰਘ ਜਿੱਥੇ ਲਾਈ ਉੱਥੇ ਲੱਗੀ ਰਹਿ ਗਈ ਰੋਮ ਰੋਮ ਚੋਂ ਵਾਹਿਗੁਰੂ ਮੰਤਰ ਦਾ ਜਾਪ ਆ ਰਿਹਾ ਰੋਮ ਰੋਮ ਦੇ ਵਿੱਚ ਐਸੇ ਮਹਾਂਪੁਰਖ ਤਤ ਬੇਤੀਆਂ ਰੂਹਾਂ ਬ੍ਰਹਮ ਗਿਆਨੀ ਤੇ ਉਸ ਵਕਤ ਸਾਧ ਸੰਗਤ ਉਹਨਾਂ ਨੇ ਆਖਿਆ ਮਹਾਂਪੁਰਖਾਂ ਹਲਾ ਕੇ ਬਾਂਹ ਹੱਥ ਆਖਿਆ ਹੋਰ ਵੀ ਕਿਤੇ ਚੈੱਕ ਕਰੋ ਕੋਈ ਕੋਈ ਰੋਗ ਦਵਾਈ ਕੋਈ ਕਹਿੰਦੇ ਮਹਾਂਪੁਰਖੋ ਨਾ ਕੋਈ ਰੋਗ ਨਾ ਇਹਦਾ ਕੋਈ ਇਲਾਜ ਤੇ ਤੁਹਾਨੂੰ ਗੁਰਮੁਖ ਅਸਲ ਵਿੱਚ ਉਹ ਗੁਰਮੁਖ ਰੋਮ ਰੋਮ ਹਰ ਧਿਆਵੈ ਗੁਰਮੁਖ ਬਾਣੀ ਅਗੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਐਸੇ ਗੁਰਮੁਖ ਜੋ ਤੁਸੀਂ ਤਾਂ ਗੁਰੂ ਸਾਹਿਬ ਜੀ ਇੱਥੇ ਬਚਨ ਇਹ ਕਰਦੇ ਹਨ ਕਿ ਰਾਤੀ ਅਤੇ ਡੇਹੋ ਨਾਨਕ ਪ੍ਰੇਮ ਸਮਾਇਆ ਰਾਤੀ ਤੇ ਡੇ ਰਾਤ ਦੇ ਦਿਨੇ ਰਾਤ ਹੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਸਦਾ ਹੀ ਤਦਾ ਕਰ ਰਹਿੰਦੇ ਸਦਾ ਹੀ ਸਿਮਰਨ ਕਰਦੇ ਰਹਿੰਦੇ ਆ ਉਹਨਾਂ ਨੇ ਰੋਮ ਰੋਮ ਕਰਕੇ ਗੁਰਮੁਖ ਪਿਆਰੇ ਧਿਆਨ ਧਰਦੇ ਆ ਤੇ ਜੇ ਗੁਰੂ ਦਸਮ ਪਾਤਸ਼ਾਹ ਕੋਲ ਇੱਕ ਆਇਆ ਸਾਧ ਸੰਗਤ ਜੀ ਇੱਕ ਰਿਖੀ ਆਇਆ ਕੋਈ ਜਿਸ ਤਰ੍ਹਾਂ ਕੋਈ ਮਹਾਤਮਾ ਆਇਆ ਕੋਈ ਸਿੱਧ ਯੋਗੀ ਆਇਆ ਕਹਿੰਦੇ ਮਹਾਰਾਜ ਜੀ ਮੈਂ ਵੀ ਸਵਾਸ ਸਵਾਸ ਸਿਮਰਨ ਕਰ ਲੈਂਦਾ ਮੈਂ ਯਤਨ ਕਰਕੇ ਕਰਦਾ ਤਾਂ ਮਹਾਂਪੁਰਖ ਮਹਾਰਾਜ ਗੁਰੂ ਕਲਗੀਧਰ ਪਤਾ ਕਹਿੰਦੇ ਭਾਈ ਧੰਨਾ ਸਿੰਘ ਘਾਈ ਨੂੰ ਕਹਿੰਦੇ ਧੰਨਾ ਸਿੰਘ ਇਹਨੂੰ ਭਾਈ ਸਿਮਰਨ ਕਰਕੇ ਵਿਖਾ ਇੱਕ ਵਾਰ ਵਾਹਿਗੁਰੂ ਕਿਹਾ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ 7-7 ਕਰੋੜ ਰੋਮ ਸਭ ਹੀ ਸਰੀਰ ਕੇ ਰੋਮ ਰੋਮ ਵਿੱਚੋਂ ਵਾਹਿਗੁਰੂ ਮੰਤਰ ਦਾ ਜਾਪ ਆਇਆ ਰੋਮ ਰੋਮ ਦੇ ਵਿੱਚ ਉਹ ਸਤਿਗੁਰ ਦੇ ਚਰਨੀ ਪੈ ਗਿਆ ਹੰਕਾਰ ਉਹਦਾ ਖਤਮ ਹੋ ਗਿਆ ਸੋ ਐਸੇ ਗੁਰਮੁਖ ਪਿਆਰੇ ਤਤ ਬੇਤੀਆਂ ਰੂਹਾਂ ਜਿਹੜੇ ਸਦਾ ਹੀ ਪਰਮਾਤਮਾ ਦੇ ਰਸ ਦੇ ਵਿੱਚ ਸਾਧ ਸੰਗ ਲੱਗੇ ਰਹਿੰਦੇ ਆ ਐਸੇ ਸਤਿਗੁਰ ਦੇ ਪ੍ਰੇਮ ਵਿੱਚ ਸਮਾਏ ਰਹਿੰਦੇ ਹਨ ਗੁਰਮੁਖਾਂ ਦੀ ਸੱਚੀ ਆਸ਼ਕੀ ਹੁੰਦੀ ਹੈ ਸੱਚੀ ਆਸ਼ਕੀ ਜਿਹੜੀ ਹੈ ਸਾਧ ਸੰਗਤ ਜੀ ਇਸ ਆਸ਼ਕੀ ਦਾ ਮਤਲਬ ਇਹ ਹੁੰਦਾ ਇੱਕ ਤਾਂ ਸਾਧ ਸੰਗਤ ਇਹ ਆਪਣਾ ਜਿਸ ਤਰ੍ਹਾਂ ਕੋਈ ਆਸ਼ਕੀ ਕਰਦਾ ਹੈ ਇਹ ਕਈ ਤਾਂ ਵੈਸੇ ਹੀ ਉਪਰੋਂ ਉਪਰੋਂ ਕਹਿੰਦੇ ਆ ਵੀ ਅਸੀਂ ਬੜਾ ਪ੍ਰੇਮ ਕਰਦੇ ਹਾਂ ਸੱਚੀ ਆਸ਼ਕੀ ਦਾ ਮਤਲਬ ਸੱਚੇ ਦੇ ਨਾਲ ਜੁੜ ਜਾਂਦੇ ਆ ਗੁਰਮੁਖਾਂ ਦੀ ਸੱਚੀ ਆਸ਼ਕੀ ਪਰਮਾਤਮਾ ਗੁਰੂ ਨਾਲ ਹੁੰਦੀ ਹੈ ਵਾਹਿਗੁਰੂ ਨਾਲ ਹੁੰਦੀ ਹੈ ਤੇ ਮਾਰੇ ਕਹਿੰਦੇ ਹਨ ਗੁਰਮੁਖ ਸੱਚੀ ਆਸ਼ਕੀ ਜਿੱਤ ਪ੍ਰੀਤਮ ਸੱਚਾ ਪਾਈ ਹੈ ਜਿਹਦੇ ਨਾਲ ਪ੍ਰੇਮ ਸੱਚੇ ਪ੍ਰੀਤਮ ਨੂੰ ਪਾਇਆ ਜਾਂਦਾ ਐਸੀ ਉਹ ਆਸ਼ਕੀ ਐਸਾ ਪਿਆਰ ਕਰਦੇ ਹਨ ਗੁਰੂ ਦੇ ਨਾਲ ਐਸਾ ਸਤਿਗੁਰ ਦੇ ਨਾਲ ਪਿਆਰ ਕਰਦੇ ਪ੍ਰੇਮ ਕਰਦੇ ਆ ਇੱਕ ਰਸ ਸਭ ਕੁਝ ਹੀ ਵਾਰ ਦਿੰਦੇ ਆ ਸਾਧ ਸੰਗਤ ਜੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਉਹ ਐਸੇ ਗੁਰਮੁਖ ਪਿਆਰੇ ਤਨ ਗੁਰੂ ਨੂੰ ਸੌਂਪ ਦਿੰਦੇ ਆ ਤਨ ਗੁਰੂ ਨੂੰ ਸੌਂਪਣਾ ਉਹ ਹੁੰਦਾ ਜੋ ਗੁਰੂ ਨੇ ਹੁਕਮ ਕੀਤਾ ਨਾ ਪੰਜਾਂ ਕਕਾਰਾਂ ਦੇ ਧਾਰਨੀ ਹੋ ਜਾ ਗੁਰਸਿੱਖਾ ਤੇ ਉਹ ਪੰਜਾਂ ਕਕਾਰਾਂ ਦੇ ਧਾਰਨੀ ਹੋ ਗਏ ਤਨ ਗੁਰੂ ਨੂੰ ਦੇ ਦਿੱਤਾ ਤੇ ਮਨ ਜਿਹੜਾ ਹੈ ਉਹ ਸਤਿਗੁਰ ਦਾ ਸਿਮਰਨ ਕਰਦੇ ਨਾਮ ਜਪਦੇ ਗੁਰੂ ਨੂੰ ਮਨ ਦੇ ਤੇ ਵੱਧ ਫੁਰਨਾ ਕੋਈ ਆਉਣ ਨਹੀਂ ਦਿੰਦੇ ਪੁੱਠਾ ਫੁਰਨਾ ਨਹੀਂ ਆਉਣ ਦਿੰਦੇ ਤੇ ਧਨ ਗੁਰੂ ਦਾ ਸਮਝ ਕੇ ਵਰਤਦੇ ਆ ਵੀ ਸਤਿਗੁਰੂ ਦੇ ਰਿਹਾ ਹੈ ਮੈਨੂੰ ਇਸ ਕਰਕੇ ਗੁਰੂ ਸਾਹਿਬ ਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਇਹਨੂੰ ਸੱਚੀ ਆਸ਼ਕੀ ਕਿਹਾ ਜਾਂਦਾ ਹੈ ਜਿਹਨੇ ਸਭ ਕੁਝ ਹੀ ਵਾਰ ਦਿੱਤਾ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਤਾਂ ਗੁਰੂ ਸਾਹਿਬ ਕੇ ਗੁਰਮੁਖ ਸੱਚੀ ਆਸ਼ਕੀ ਜਿੱਤ ਪ੍ਰੀਤਮ ਸੱਚਾ ਪਾਈ ਜਿਸ ਆਸ਼ਕੀ ਦੇ ਨਾਲ ਜਿਸ ਪਿਆਰ ਦੇ ਨਾਲ ਪ੍ਰੀਤਮ ਸੱਚੇ ਨੂੰ ਪਾਇਆ ਜਾਂਦਾ ਹੈ ਸਤਿਗੁਰ ਜੀ ਉਹ ਕਿਹੋ ਜਿਹਾ ਆਸ਼ਕ ਹੁੰਦਾ ਹੈ ਮਹਾਰਾਜ ਕਹਿੰਦੇ ਅਨ ਦਿਨ ਰਹੇ ਆਨੰਦ ਅਨ ਦਿਨ ਰਾਤ ਹੀ ਉਹ ਆਨੰਦ ਵਿੱਚ ਰਹਿੰਦਾ ਉਹਦੇ ਚਿਹਰੇ ਤੇ ਲਾਲੀ ਹੁੰਦੀ ਹੈ ਐਸਾ ਖੜਾ ਹੁੰਦਾ ਹੈ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ ਇੱਕ ਤਾਂ ਗਏ ਉੱਥੇ ਬਾਬਾ ਜੀ ਬਾਬਾ ਵਿਸਾਖਾ ਸਿੰਘ ਸ਼ਾਇਦ ਉਹਨਾਂ ਦਾ ਨਾਂ ਸੀ ਉਹ ਮਹਾਂਪੁਰਖਾਂ ਨੇ ਜਦੋਂ ਸਾਧ ਸੰਗਤ ਜੀ ਸਿੱਖੀ ਦੀ ਬਹੁਤ ਵੱਡੀ ਢਾਹ ਲੱਗੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਵੀ ਬੜੇ ਬੜੇ ਤਕੜੇ ਪ੍ਰਚਾਰ ਕਰਦੇ ਰਹੇ ਆਰੀਆ ਸਮਾਜੀਆਂ ਨੇ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਬਹੁਤ ਤਕੜਾ ਇੱਕ ਪ੍ਰਚਾਰ ਕੀਤਾ ਉਹ ਕਰਕੇ ਸਾਧ ਸੰਗਤ ਇਕੱਠ ਕੀਤਾ ਇਕੱਠ ਕਰਕੇ ਉਹ ਵੀ ਸਾਡੇ ਵਿੱਚ ਵੜੇ ਸਨ ਸਿੱਖਾਂ ਨੂੰ ਵੀ ਆਰੀਆ ਸਮਾਜੀ ਬਣਾ ਲਿਆ ਸੀ ਉਹਨਾਂ ਨੇ ਉਹ ਪਾਰਟੀ ਵੱਖਰੀ ਸੀ ਪਰ ਉਹਨਾਂ ਨੇ ਸਾਧ ਸੰਗਤ ਜੀ 1 ਲੱਖ ਦੀਆਂ ਕਛਹਿਰੇ ਕਿਰਪਾਨਾਂ ਉਤਰਵਾ ਦਿੱਤੀਆਂ ਵੀ ਇਹ ਤੁਸੀਂ ਸਾਰੇ ਹਿੰਦੂ ਹੀ ਜੋ ਸਿੱਧ ਕਰਕੇ ਰੱਖ ਦਿੱਤਾ ਉਦੋਂ ਫਿਰ ਗੁਰੂ ਕਲਗੀਧਰ ਪਿਤਾ ਨੇ 5 ਬ੍ਰਹਮ ਗਿਆਨੀ ਭੇਜੇ ਸਨ ਜਿਨ੍ਹਾਂ 'ਚ ਸੰਤ ਸੁੰਦਰ ਸਿੰਘ ਜੀ ਖਾਲਸਾ ਬਾਬਾ ਆਨੰਦ ਸਿੰਘ ਜੀ ਇਸੇ ਤਰ੍ਹਾਂ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਤੇ ਹੋਰ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਉਹ ਤੋਂ ਪਹਿਲੋਂ ਹੋਏ ਹੈ ਤੇ ਉਦੋਂ ਹੀ ਸਾਰ ਸੰਤ ਸੁੰਦਰ ਸਿੰਘ ਖਾਲਸਾ ਵੇਲੇ ਹੀ ਹੋਏ ਹਨ ਉਹ ਵੀ ਤੇ ਇਸ ਤਰ੍ਹਾਂ ਉਹ ਜਿਹੜੇ ਪੂਰਨ ਬ੍ਰਹਮ ਗਿਆਨੀ ਚਾਰ ਤਾਂ ਸਾਹਮਣੇ ਦਿਸਦੇ ਆ ਤੇ ਬਾਬਾ ਜਵਾਲਾ ਸਿੰਘ ਜੀ ਵੀ ਹਰਖੋਵਾਲ ਵਾਲੇ ਉਹ ਤਾਂ ਬਾਅਦ ਵਿਚ ਆਏ ਤੇ ਇਸ ਤਰ੍ਹਾਂ ਸਾਧ ਸਿੰਘ ਜੀ ਮਹਾਂਪੁਰਖ ਬ੍ਰਹਮ ਗਿਆਨੀ ਉਸ ਸਮੇਂ ਦੇ ਸਮਕਾਲੀ ਹੋਏ ਤੇ ਉਹ ਮਹਾਂਪੁਰਖ ਜਿਹੜੇ ਸਨ ਉਹ ਕੰਧਾਂ ਦੇ ਉੱਤੇ ਲੀਕਾਂ ਮਾਰੀ ਜਾਣ ਕੰਧਾਂ ਤੇ ਲੀਕਾਂ ਮਾਰੀ ਜਾਣ ਕਿਤੇ ਕੁਝ ਕਹੀ ਜਾਣ ਆਪਣੇ ਓਦਾਂ ਗਿੱਟੀਆਂ ਗਿਣੀ ਜਾਣ ਤੇ ਸੰਤ ਸੁੰਦਰ ਸਿੰਘ ਜੀ ਖਾਲਸਾ ਕਹਿੰਦੇ ਮਹਾਂਪੁਰਖੋ ਕੀ ਕਰਦੇ ਜੋ ਉਹ ਕਹਿੰਦੇ ਵੀ ਤੂੰ ਚੁੱਪ ਕਰ ਜਾ ਮੈਨੂੰ ਯਾਰ ਨਾ ਕਰੀ ਕਿਉਂਕਿ ਗੁੜ ਜਿਹੜਾ ਗੁੜ ਲਾ ਕੇ ਮੱਖੀਆਂ ਆਉਂਦੀਆਂ ਉਹ ਕਹਿੰਦੇ ਮੈਨੂੰ ਯਾਰ ਨਾ ਕਿ ਤੂੰ ਜੋ ਮਰਜ਼ੀ ਕਰੀ ਜਾ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਸੀ ਪ੍ਰਚਾਰ ਕਰਨਾ ਕਹਿੰਦੇ ਨੇ ਮੇਰਾ ਜੀ ਨਹੀਂ ਕਰਦਾ ਮੈਂ ਇੱਕ ਰਸ ਵਿੱਚ ਆਨੰਦ ਵਿੱਚ ਹਾਂ ਤੇ ਤੁਸੀਂ ਜੋ ਕਰਨਾ ਕਰ ਲਓ ਤੇ ਇਸ ਤਰ੍ਹਾਂ ਸਾਧ ਸਿੰਘ ਜਿਹੜੇ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੀਆਂ ਰੂਹਾਂ ਐਸੇ ਪੰਜ ਮਹਾਂਪੁਰਖ ਬ੍ਰਹਮ ਗਿਆਨੀ ਭੇਜੇ ਫਿਰ ਸਿੱਖੀ ਦਾ ਐਡਾ ਵਾਧ ਪ੍ਰਚਾਰ ਹੋਇਆ ਸਾਧ ਸੰਗਤ ਜੀ ਸੰਤ ਸੁੰਦਰ ਸਿੰਘ ਜੀ ਖਾਲਸਾ ਨੇ ਜਦੋਂ ਪ੍ਰਚਾਰ ਕਰਨਾ ਜੈਤੋ ਦੇ ਮੋਰਚੇ ਦੇ ਵਿੱਚ ਤੇ ਸਾਧ ਦਸ ਦਸ ਹਜ਼ਾਰ ਸਿੰਘ ਨੇ ਅੰਮ੍ਰਿਤ ਛਕ ਕੇ ਤਿਆਰ ਬੁਰ ਤਿਆਰ ਹੋ ਕੇ ਬੀਬੀਆਂ ਨੇ ਕਾਲੀਆਂ ਚੁੰਨੀਆਂ ਗੁਰਸਿੱਖਾਂ ਨੇ ਕਾਲੇ ਸਾਧ ਸਿੰਘ ਦਸਤਾਰਾਂ ਬੰਨ੍ਹ ਕੇ ਪ੍ਰੋਟੈਸਟ ਕੀਤਾ ਜੈਤੋ ਦੇ ਮੋਰਚੇ ਦੇ ਵਿੱਚ ਇਧਰੋਂ ਤੁਰੇ ਜਾਣ ਉਧਰ ਸ਼ਹੀਦ ਹੁੰਦੇ ਜਾਣ ਅੰਗਰੇਜ਼ਾਂ ਨੇ ਸਾਧ ਸਿੰਘ ਥੱਕ ਗਈਆਂ ਉਹਨਾਂ ਦੀਆਂ ਗੋਲੀਆਂ ਮੁੱਕ ਗਈਆਂ ਪਰ ਗੁਰੂ ਦੇ ਸਿੱਖਾਂ ਦੀਆਂ ਛਾਤੀਆਂ ਨੀ ਸਾਧ ਸਿੰਘ ਖਤਮ ਹੋਈਆਂ ਐਸੀ ਸਤਿਗੁਰ ਦੀ ਰਹਿਮਤ ਹੁੰਦੀ ਉਹਨਾਂ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਤਤ ਬੇਤੀਆਂ ਰੂਹਾਂ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਾਸੀਰ ਬਦਲਦੀ ਕੌਮਾਂ ਦੀ ਜੁੱਸਾ ਹੀ ਬਦਲ ਗਿਆ ਕੌਮ ਦਾ ਸਾਧ ਸੰਗਤ ਜੀ ਜਿਹੜਾ ਆਰੀਆਂ ਸਮਾਜੀਆਂ ਨੇ ਬਹੁਤਾ ਜ਼ੋਰ ਪਾਇਆ ਹੋਇਆ ਸੀ ਹੁਣ ਸਾਧ ਸੰਗਤ ਆਰ ਐਸ ਐਸ ਬੜਾ ਜ਼ੋਰ ਪਾ ਰਹੀ ਹੈ ਸਿੱਖੀ ਉੱਤੇ ਢਾਹ ਲਾਉਣ ਵਾਸਤੇ ਤੇ ਉਹ ਵੀ ਸਾਧ ਸੰਗਤ ਜੀ ਆ 300 ਸਾਲਾਂ ਤੇ ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ ਤੇ ਉਹ ਵੀ ਕਹਿੰਦੇ ਜੀ ਅਸੀਂ ਵੀ ਅੰਮ੍ਰਿਤ ਛਕ ਲਏ ਗੁਰੂ ਕਲਗੀਧਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੀ ਬਖਸ਼ ਸਾਡੇ ਤੇ ਰਹਿਮਤ ਕੀਤੀ ਸਾਡਾ ਧਰਮ ਬਚਾਇਆ ਬਹਾਨੇ ਬਹਾਨੇ ਚ ਕਰਕੇ ਸਾਧ ਸਿੰਘ ਅੰਦਰ ਆਉਣ ਦਾ ਯਤਨ ਕਰਦੇ ਆ ਸਿੱਖੀ ਨੂੰ ਢਾਹ ਲੱਗ ਰਹੀ ਹੈ ਆ ਹੁਣ ਝੂਠੇ ਸੌਦੇ ਵਾਲਾ ਕਿੱਦਾਂ ਤੁਰਿਆ ਫਿਰਦਾ ਸਾਧ ਸੰਗਤ ਜੀ ਕੀ ਕੁਛ ਕਰ ਰਿਹਾ ਰਹੋ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਨ ਤੇ ਜਿਹੜੇ ਉਹ ਤਤ ਬੇਤੀਆਂ ਰੂਹਾਂ ਨੇ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਬ੍ਰਹਮ ਗਿਆਨੀ ਮਹਾਂਪੁਰਖ ਉਹ ਆਨੰਦ ਵਿੱਚ ਰਹਿ ਕੇ ਜੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਕੀਰਤਨ ਕਰ ਰਿਹਾ ਤੇ ਨਿਕਟ ਖਲੋਏੜਾ ਮੇਰਾ ਸਾਜਨੜਾ ਇਹ ਸ਼ਬਦ ਦਾ ਕੀਰਤਨ ਕਰਦੇ ਗੁਰੂ ਕਲਗੀਧਰ ਪਿਤਾ ਸਾਹਮਣੇ ਆਣ ਕੇ ਖਲੋ ਗਏ ਤੋ ਮੋਢੇ ਤੇ ਹੱਥ ਰੱਖਿਆ ਹੋਇਆ ਸਿੰਘ ਨੂੰ ਪਤਾ ਲੱਗ ਗਿਆ ਮੇਰਾ ਕਹਿਣ ਦਾ ਭਾਵ ਉਹ ਇੱਕ ਆਨੰਦ ਭਾਵੇਂ ਕੁਛ ਵੀ ਕਿੰਨਾ ਵੀ ਉਹਨਾਂ ਕੋਲ ਸਾਧ ਸੰਗ ਪ੍ਰਾਪਤੀ ਹੋਵੇ ਕਿੰਨਾ ਉਹਨਾਂ ਕੋਲ ਬਖਸ਼ਿਸ਼ ਹੋਵੇ ਪਰ ਉਹ ਸਾਧ ਸੰਗ ਇੱਕ ਆਨੰਦ ਦੇ ਵਿੱਚ ਰਹਿੰਦੇ ਆ ਮੂੰਹ ਨਹੀਂ ਕੁਝ ਕਹਿੰਦੇ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸਿੰਘ ਨੂੰ ਪਤਾ ਲੱਗ ਗਿਆ ਉਹ ਆਂਦਾ ਉਹ ਵੇਖੋ ਗੁਰੂ ਗੋਬਿੰਦ ਸਿੰਘ ਜੀ ਆ ਗਏ ਉਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਗਟ ਹੋਏ ਉਹ ਮਹਾਂਪੁਰਖਾਂ ਦੇ ਮੋਢੇ ਤੇ ਹੱਥ ਰੱਖਿਆ ਸੰਤ ਕਹਿੰਦੇ ਸਿੰਘ ਮਸਤਾਨਾ ਹੋ ਗਿਆ ਜਾਂ ਉਹਨੂੰ ਜਾ ਕੇ ਅੰਦਰ ਬੰਦ ਕਰ ਦੋ ਅੰਦਰ ਬੰਦ ਕੀਤਾ ਬਾਅਦ ਵਿੱਚ ਕਥਾ ਤੋਂ ਬਾਅਦ ਮਹਾਂਪੁਰਖ ਉੱਠੇ ਕਹਿੰਦੇ ਮਹਾਂਪੁਰਖੋ ਵੀ ਵਾਕਿਆ ਦਰਸ਼ਨ ਤੇ ਹੋ ਰਹੇ ਸਨ ਸੰਤ ਕਹਿੰਦੇ ਜੀ ਦੇ ਮੋਢੇ ਤੇ ਹੱਥ ਰੱਖਿਆ ਉਹਨੂੰ ਨਹੀਂ ਸੀ ਪਤਾ ਸੋ ਕਹਿੰਦੇ ਭਾਈ ਇਹਨੂੰ ਅਜਾਰ ਵਸਤੂ ਨੂੰ ਜਾਣਨਾ ਚਾਹੀਦਾ ਇਸ ਕਰਕੇ ਉਹ ਰਹਿੰਦੇ ਆਨੰਦ ਵਿੱਚ ਹੁਣ ਜੀ ਖਦਾਏ ਦੇ ਭੇਦ ਨਾ ਕਿਸੇ ਦੇਣ ਤੇ ਉਹ ਆਨੰਦ ਵਿੱਚ ਰਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਆਣ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਏ ਸਹਿਜ ਅਵਸਥਾ ਦੇ ਵਿੱਚ ਗੁਰੂ ਦੇ ਵਿੱਚ ਹੀ ਸਮਾ ਜਾਂਦੇ ਆ ਗੁਰੂ ਦੇ ਵਿੱਚ ਹੀ ਇੱਕ ਰਸ ਹੋ ਜਾਂਦੇ ਹਰ ਹਰ ਜਾਂਦੋ ਏਕ ਹੈ ਬੇ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਏ ਐਸੀ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ ਐਸੀ ਉਹਨਾਂ ਤੇ ਰਹਿਮਤ ਹੋ ਜਾਂਦੀ ਹੈ ਅਸਲ ਵਿੱਚ ਸੱਚਾ ਪਿਆਰ ਤੇ ਪ੍ਰੇਮ ਜਿਹੜਾ ਦੁਨੀਆਦਾਰੀ ਦੇ ਵਿੱਚ ਮਨੁੱਖ ਇੱਕ ਦੂਜੇ ਨਾਲ ਕਰਨ ਦਾ ਯਤਨ ਕਰਦਾ ਪਰ ਉਹਦੇ ਵਿੱਚ ਕੁਝ ਵੀ ਨਹੀਂ ਮਿਲਦਾ ਕਿਉਂਕਿ ਇੱਕ ਦੁਨੀਆ ਦੇ ਵਿੱਚ ਜੇ ਰਹਿੰਦਾ ਹੈ ਦੁਨੀਆ ਦੇ ਵਿੱਚ ਪਤੀ ਸਤੀ ਦਾ ਪਿਆਰ ਹੋਣਾ ਜ਼ਰੂਰੀ ਚਾਹੀਦਾ ਪਰ ਜੇ ਪਰਮਾਤਮਾ ਤੱਕ ਪਹੁੰਚਣਾ ਜਿਹੜਾ ਉਹ ਆਨੰਦ ਹੈ ਉਹ ਤਾਂ ਸਾਧਸੰਗ ਉਹ ਰਸ ਆਵਾ ਇਹ ਰਸ ਨਹੀਂ ਪਾਵਾ ਦੁਨੀਆਦਾਰੀ ਦੇ ਰਸ ਸਾਰੇ ਫਿੱਕੇ ਲੱਗਣ ਲੱਗ ਪੈਂਦੇ ਹਨ ਤਾਂ ਗੁਰੂ ਸਾਹਿਬ ਜੀ ਬਚਨ ਕਹਿੰਦੇ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਪੂਰਾ ਗੁਰੂ ਕੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਹੈ ਪੂਰੇ ਕਾ ਕੀ ਹੈ ਸਭ ਕੁਛ ਪੂਰਾ ਘੱਟ ਵੱਧ ਕੁਛ ਨਾ ਹੈ ਪੂਰੇ ਦਾ ਕੀਤਾ ਸਭ ਕੁਛ ਪੂਰਾ ਹੁੰਦਾ ਹੈ ਐਡੀ ਵੱਡੀ ਸਾਡੇ ਤੇ ਬਖਸ਼ਿਸ਼ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ ਐਡੀ ਰਹਿਮਤ ਕੀਤੀ ਹੈ ਵੱਡਾ ਐਡਾ ਉਪਦੇਸ਼ ਬਖਸ਼ਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਾਂ ਗੁਰੂ ਸਾਹਿਬ ਨੇ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਏ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਸਤਿਗੁਰ ਕਹਿੰਦੇ ਭੰਗ ਨਹੀਂ ਹੁੰਦਾ ਤੇ ਧੰਨ ਗੁਰੂ ਰਾਮਦਾਸ ਕਹਿੰਦੇ ਕਦੀ ਭੰਗ ਨਹੀਂ ਹੁੰਦਾ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਕੇ ਕਦੇ ਭੰਗ ਨਹੀਂ ਹੋਇਆ ਸਤਿਗੁਰ ਨੂੰ ਉਬਲਦੀ ਦੇਗ ਵਿੱਚ ਬਿਠਾ ਦਿੱਤਾ ਕਦੀ ਭੰਗ ਨਹੀਂ ਹੋਇਆ ਉਹ ਆਨੰਦ ਤੇ ਜੇ ਸਾਧ ਸੰਗਤ ਜੀ ਗੁਰਮੁਖ ਪਿਆਰੇ ਬਾਬਾ ਵਿਧੀ ਚੰਦ ਮੱਚ ਦੇ ਭੱਠ ਵਿਚ ਬਹਿ ਗਿਆ, ਉਹਦਾ ਸਿਮਰਨ ਕਦੀ ਭੰਗ ਨਹੀਂ ਹੋਇਆ, ਭਾਵ ਕਿ ਉਹ ਪਰਮਾਤਮਾ ਦੇ ਵਿਚ ਗੁਰੂ ਦੇ ਵਿਚ ਸਦਾ ਜੁੜਿਆ ਰਹਿੰਦਾ। ਜੇ ਆਰੇ ਨਾਲ ਤਨ ਚੀਰਿਆ ਗਿਆ ਉਹ ਵੀ ਕਦੀ ਭੰਗ ਨਹੀਂ ਹੋਇਆ, ਜੇ ਸਾਧ ਸੰਗਤ ਉਹਦਾ ਆਨੰਦ ਨਹੀਂ ਭੰਗ ਹੋਇਆ, ਦੋ ਫਾੜੇ ਹੋ ਗਏ, ਪੰਜ ਪ੍ਰਵਾਨ ਪੰਜ ਪ੍ਰਧਾਨ ਤੱਕ ਤੁਕ ਗਈ ਹੈ, ਗੁਰੂ ਜਪਜੀ ਸਾਹਿਬ ਦਾ ਪਾਠ ਗਿਆ, ਦੂਜਾ ਸਾਰਾ ਪਾਠ ਜਿਹੜਾ ਦੋ ਫਾੜਿਆਂ ਵਿਚੋਂ ਵੱਜ ਦੋ ਪਾਠੀ ਪਾਠ ਕਰਦੇ, ਕਦੀ ਭੰਗ ਉਹਦਾ ਆਨੰਦ ਨਹੀਂ ਕਦੀ ਭੰਗ ਹੁੰਦਾ, ਜਿਹਦਾ ਉਹ ਸੱਚਾ ਪਿਆਰ ਪੈ ਜਾਵੇ। ਭਾਈ ਤਾਰੂ ਸਿੰਘ 22 ਦਿਨ ਸਾਹਿਬ ਸਿੰਘ ਖੋਪਰਾ ਉਤਰਾ ਕੇ ਜੀਂਦੇ ਰਹੇ, ਚੌਂਕੜਾ ਮਾਰ ਕੇ, ਉਹਨਾਂ ਦਾ ਆਨੰਦ ਨਹੀਂ ਭੰਗ ਹੋਇਆ। ਬਾਬਾ ਦੀਪ ਸਿੰਘ ਤਲੀ ਤੇ ਧਰ ਕੇ ਸੀਸ ਲੜ ਗਏ 5 ਮੀਲ ਤੱਕ, ਤੇ ਆਏ ਸੀਸ ਤਲੀ ਤੇ ਧਰ ਕੇ ਆ ਹਰਿਮੰਦਰ ਸਾਹਿਬ, ਸੱਤ ਪ੍ਰਕਰਮਾ ਕਰਕੇ ਚੌਂਕੜਾ ਮਾਰ ਕੇ ਉੱਥੇ ਸ਼ਹੀਦੀ ਦਿੱਤੀ ਹੈ, ਪਰ ਉਹਨਾਂ ਦਾ ਆਨੰਦ ਨਹੀਂ ਭੰਗ ਹੋਇਆ। ਜਿਹੜੇ ਵੀ ਗੁਰਮੁਖ ਪਿਆਰੇ, ਜਿਹੜੇ ਤਤ ਬੇਤੀਆਂ ਰੂਹਾਂ, ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਆਨੰਦ ਜਿਹੜਾ ਸੱਚਾ ਕਬਹੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈ, ਗੁਰੂ ਦੇ ਪੂਰੇ ਗੁਣਾਂ ਨੂੰ ਜਿਹੜਾ ਗਾਉਂਦਾ ਹੈ ਤੇ ਉਹ ਕਦੀ ਵੀ ਉਹਨੂੰ ਸਾਧ ਸੰਗਤ ਜੀ ਭੰਗਣਾ ਨਹੀਂ ਪੈਂਦੀ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਉਹਨਾਂ ਦਾ ਵੀ ਆਨੰਦ ਨਹੀਂ ਭੰਗ ਹੋਇਆ। ਤੋ ਸਾਧ ਸੰਗਤ ਐਸੇ ਗੁਰੂ ਦੇ ਪਿਆਰੇ, ਐਸੀਆਂ ਤਤ ਬੇਤੀਆਂ ਰੂਹਾਂ, ਐਸੇ ਸਿਮਰਨ ਭਗਤੀ ਕਰਨ ਵਾਲੇ ਗੁਰਮੁਖ ਪਿਆਰੇ, ਇਹੋ ਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿੱਡਾ ਪਵਿੱਤਰ ਉਪਦੇਸ਼ ਬਖਸ਼ਿਆ, ਸਤਿਗੁਰ ਸਾਡੇ ਤੇ ਰਹਿਮਤਾਂ ਕਰਨ, ਅਸੀਂ ਵੀ ਗੁਰੂ ਦਾ ਨਾਮ ਜਪ ਕੇ, ਅਸੀਂ ਵੀ ਸਤਿਗੁਰ ਦਾ ਸਿਮਰਨ ਕਰਕੇ, ਗੁਰੂ ਵਾਲੇ ਬਣ ਕੇ ਸਤਿਗੁਰ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ, ਸਤਿਗੁਰ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਫਿਰ ਸਿਮਰਨ ਕਰੀਏ ਸਦਾਏ, ਫਿਰ ਸੱਚਾ ਪਿਆਰ ਪੈ ਜਾਵੇ, ਸੱਚੀ ਆਸ਼ਕੀ ਗੁਰੂ ਨਾਲ ਹੋ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਫਿਰ ਉਹਨਾਂ ਦਾ ਭਾਈ ਉਹ ਆਨੰਦ, ਉਹ ਸਿਮਰਨ, ਉਹ ਕਦੀ ਭੰਗ ਨਹੀਂ ਹੋਵੇਗਾ, ਉਹ ਸਦਾ ਇੱਕ ਰਸ ਤਤ ਭਰ ਰਹਿਣਗੇ। ਤੇ ਸਾਧ ਸੰਗਤ ਸਤਿਗੁਰੂ ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਭਾਈ ਪਵਿੱਤਰ ਉਪਦੇਸ਼ ਬਖਸ਼ਿਆ। ਇਸ ਇਹਨਾਂ ਦੋਵਾਂ ਤਿੰਨਾਂ ਸਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਨਾਮ ਦੀ ਮਹਿਮਾ, ਗੁਰਸਿੱਖੀ ਦੀ ਮਹਿਮਾ, ਵਡਿਆਈ ਬਖਸ਼ੀ ਹੈ। ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਵੱਤ ਬਖਸ਼ਣੀ ਜੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ, ਕਬਹੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।